मनमुख, मनमुख दुख का खेत है, दुख बीजे दुख खाई, दुख बीज जमा दुख मरा हो मैं करत विहाई, आन जान ना सोजी, आन जान ना सोजी, अंधा अंध कमाई, जो देवे तिसे ना जाने, दित्ते को लिपटाई, नानक पूरब लिखिया कमावना, अवर करना ना जाई, तंदे तावत दिल गया, रैन गवाई सोई, कोड बोल बिख खाया, मनमुख गया रोई, सिरे ऊपर जम दंड है, दूजे पाओ पत खोई, पर नाम कदे ना चेतियो, फिर आवण जावना होवे, गुर प्रसादी हर नाम मन जम दंड ना लागे कोई, नानक सहज सहज जो मिले करम प्राप्त हो, गुरु अमरदास जी की बाणी है जिसके उन्हां ने गुरमुख दी मनमुख की अवस्था ने बिल्कुल स्पष्ट किया है। मनमुख की है, वैसे तो असि सारे ही मनमुख हाँ, ये शब्द जड़ा है दो हिस्सों विच है, पहला है मन दूसरा है मुख। इथे जो गुरु घर दे नाल संबंध रखता है मनमुख, उसी पहलू दे जरिए गुरु साहब उपदेश करनगे। जदों जीवात्मा कोई भी काम मन नूं मुख रख करके करती है, वो बंधनकारी प्रभाव दे भी जांदा है, उसका फल भोगण वास्ते जीवात्मा नूं बार बार जन्म लेने पैंदे हैं, जिस दे अंदर मन दे विकार प्रबल हैं प्रकट हैं, वो जीवात्मा उस दे वास विच है और उसी नूं मनमुख दी संज्ञा दित्ती जांदी है। इस तो बचना जो है बहुत जरूरी है, क्योंकि तो जड़ा भी काम चाहे वह सूक्ष्म रूप विच कीता जाए, गुरु घर दे विच चाहे सेवा भी है, मन दे किसी विकार नूं मुख रख करके अगर कीती गई है तो बंधनकारी प्रभाव दे विच है, यानी कि उसनूं आना पवेगा। भाई गुरदास जी ने अपनी बाणी दे विच इस मनमुख की जो अवस्था है उसनूं बड़े अच्छे तरीके नाल स्पष्ट किया है। मेंढक दे नाल इस दी तुलना करते हैं, कमल है किचड़ दे विच खिलदा है, मेंढक दा वासा भी किचड़ दे विच ही है, कमल दा भाव है सतगुरु दे नाल, पर मेंढक दिन रात उदा वास ही उदे कोल है पर कदे उदी सुगंध नूं नहीं उह जाण पांदा। कमल की चीज है उसनूं समझ नहीं आती, वह किचड़ विच रहिंदा है और काई खांदा है, यानी कि पूर्ण सतगुरु दे होण दे बावजूद मनमुख जो है वह कदे भी उहनां दे उपदेशां नूं नहीं जाण पांदा। साकत दा संग यानी कि वह जो विकार हन उहनां दे संग दे विच रहिंदा है और उहनां दे अनुसार ही कर्म करता है, और उसकी जो कमल की सुगंधी है किस नूं प्रभावित करती है, एक पवरा है, पवरा कित्थे है उहदा उजाड़ दे विच वासा है, पर सतगुरां दी सुगंध जो है उस गुरमुख नूं खिंच लैंदी है, यानी कि वह पवरा जो है कई मील का सफर तय करके उस कमल दे कोल आंदा है, रस मांडदा है, उस रस नूं मांडदा है जिस नूं मेंढक उहदे कोल रह करके भी जान नहीं पाता। यह अवस्था है मनमुख दी और गुरमुख दी। अगे होर स्पष्ट करदे ने चंदन दे नाल, एक चंदन का पेड़ है, चंदन का भाव है सुगंधित सुगंध नाल, उस दे नाल ही बांसा का वासा है, बांस भी उहदे कोल ही हुंदे हन, कोई भी वस्तु जिहड़ी चंदन दे कोल रहे उस दे विच सुगंध आण लग जांदी है, पर बांस ऐसे होमै दे विच रहिंदे हन हंकार दे विच, होमै दा भाव है उपर नूं हंकार दे रूप विच आसमान दी तरफ नूं वधना, ਬਾਸ ਅਸਮਾਨ ਦੀ ਤਰਫ ਚਲਦੇ ਹਨ ਪਰ ਕਦੇ ਵੀ ਉਸ ਸੁਗੰਧ ਨੂੰ ਹਾਸਲ ਨਹੀਂ ਕਰਦੇ। ਔਰ ਇਹ ਵਿਸ਼ੇ ਵਿਕਾਰ ਦੀ ਜੋ ਅੱਗ ਹੈ ਜਿਸ ਨੂੰ ਹੋਮਾ ਕਹਿੰਦੇ ਹਨ ਬਾਸਾਂ ਦੇ ਅੰਦਰ ਪ੍ਰਗਟ ਹੈ। ਉਸ ਦੇ ਬਾਅਦ ਕੀ ਅਸਰ ਹੁੰਦਾ ਹੈ ਇਸ ਮਨਮੁੱਖ ਦਾ? ਇੱਕ ਵਿਕਾਰ ਹੈ ਹੋਮਾ, ਇਸ ਨੂੰ ਕੱਟ ਕੇ ਇਸ ਦੇ ਤਨ ਦੇ ਵਿੱਚ ਮੋਰੀਆਂ ਕੀਤੀਆਂ ਜਾਂਦੀਆਂ। ਮੋਰੀਆਂ ਕਰਕੇ ਫਿਰ ਜੀਵਾਤਮਾ ਜੋ ਹੈ ਸਾਰੀ ਉਮਰ ਫੂਕ ਮਾਰ ਮਾਰ ਕੇ ਇਸ ਅੱਗ ਨੂੰ ਪੁਜਾਉਂਦੇ। ਇਸ ਦਾ ਭਾਵ ਕੀ ਹੈ? ਜਿਹੜੇ ਮਨਮੁੱਖ ਹਨ ਉਹ ਇਸ ਵਿਰਹ ਦੀ ਅਗਨੀ ਦੇ ਵਿੱਚ, ਹੋਮੈ ਦੀ ਅਗਨੀ ਦੇ ਵਿੱਚ ਜਲਦੇ ਹਨ, ਵਿਸ਼ੇ ਵਿਕਾਰਾਂ ਨੂੰ ਇਕੱਠਾ ਕਰਨ ਚ ਲੱਗੇ ਰਹਿੰਦੇ ਹਨ। ਉਸ ਤੋਂ ਬਾਅਦ ਆਵਾਗਮਨ ਦੇ ਵਿੱਚ ਉਹਨਾਂ ਨੂੰ ਭਰਮਣ ਕਰਨਾ ਪੈਂਦਾ ਹੈ ਆਪਣੀ ਉਸ ਹਵਸ ਨੂੰ ਸ਼ਾਂਤ ਕਰਨ ਵਾਸਤੇ। ਇਹ ਕੋਈ ਮਤ ਸਮਝੇ ਕਿ ਅੱਜ ਮਨੁੱਖਾ ਜਨਮ ਹੈ ਤੇ ਉਸ ਤੋਂ ਬਾਅਦ ਫਿਰ ਮਨੁੱਖਾ ਜਨਮ ਹੀ ਮਿਲ ਜਾਣਾ ਹੈ, ਜੇ ਅਸੀਂ ਆਸ਼ਾ ਤ੍ਰਿਸ਼ਨਾ ਰੱਖੀ ਹੈ ਜੈਸੇ ਕਰਮ ਕਰ ਰਹੇ ਹਾਂ ਬੇਸ਼ੱਕ ਪੂਰਨ ਸਤਿਗੁਰ ਦੇ ਕੋਲ ਆ ਕਰਕੇ ਕਰੀਏ। ਅਗਰ ਆਸ਼ਾ ਹੈ ਤੇ ਉਸ ਦੇ ਨਾਲ ਹੀ ਜੂਨਾ ਦਾ ਸੰਬੰਧ ਵੀ ਹੈ, ਉਹਨਾਂ ਦੇ ਵਿੱਚ ਜਾ ਕਰਕੇ ਹੀ ਇਹ ਆਸ਼ਾ ਤ੍ਰਿਸ਼ਨਾ ਸ਼ਾਂਤ ਹੁੰਦੀ ਹੈ। ਠੀਕ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਬਾਸਾਂ ਨੂੰ ਸ਼ਾਂਤ ਕਰਨ ਵਾਸਤੇ ਬਾਂਸਰੀ ਬਣਾਈ ਜਾਂਦੀ ਹੈ ਤਨ ਵਿੱਚ ਮੋਰੀਆਂ ਕਰਕੇ ਔਰ ਫਿਰ ਸਾਰੀ ਉਮਰ ਉਹਦੇ ਵਿੱਚ ਫੂਕਾਂ ਮਾਰੀਆਂ ਜਾਂਦੀਆਂ ਇਸ ਅੱਗ ਨੂੰ ਸ਼ਾਂਤ ਕਰਨ ਲਈ, ਪਰ ਉਹ ਚੰਦਨ ਦੇ ਕੋਲ ਰਹਿੰਦਾ ਹੈ ਕਦੇ ਉਸ ਦੀ ਸੁਗੰਧ ਨੂੰ ਹਾਸਲ ਨਹੀਂ ਕਰ ਪਾਉਂਦਾ। ਉਹੀ ਹਾਲ ਹੈ ਮਨਮੁੱਖ ਦਾ। ਉਸ ਤੋਂ ਅੱਗੇ ਫਿਰ ਸਪਸ਼ਟ ਕਰਦੇ ਨੇ, ਪੰਜ ਜੀਵਾਂ ਦਾ ਉਦਾਹਰਣ ਦਿੰਦੇ ਹਨ। ਹਾਥੀ ਹੈ, ਹਾਥੀ ਨੂੰ ਕਾਮ ਦਾ ਰੋਗ ਹੈ। ਉਸ ਰੋਗ ਦੇ ਜ਼ਰੀਏ ਜੋ ਮੁਹੱਬਤ ਪਕੜ ਲੈਂਦੇ ਹਨ ਫਿਰ ਸਾਰੀ ਉਮਰ ਜਾਂ ਤੇ ਜੰਗਲਾਂ ਦੇ ਵਿੱਚ ਲੱਕੜਾਂ ਢੋਂਦਾ ਹੈ ਜਾਂ ਪੈਰਾਂ 'ਚ ਬੇੜੀਆਂ ਪਈਆਂ ਹਨ ਕਿਸੇ ਚਿੜੀਆ ਘਰ ਦੀ ਸ਼ੋਭਾ ਵਧਾਉਂਦਾ ਹੈ ਜਾਂ ਕਿਸੇ ਹੋਰ ਮੁਜਾਇਬ ਦੇ ਵਿੱਚ ਜਾ ਕਰਕੇ ਉਸ ਨੂੰ ਜਿਸ ਤਰ੍ਹਾਂ ਮੁਹੱਬਤ ਚਾਹੁੰਦਾ ਹੈ ਅੰਕੁਸ਼ ਲੈ ਕਰਕੇ ਉਸਦੇ ਸਿਰ ਦੇ ਉੱਪਰ ਬੈਠਦਾ ਹੈ। ਉਸਦੀ ਆਪਣੀ ਕੋਈ ਇੱਛਾ ਨਹੀਂ ਰਹਿ ਜਾਂਦੀ। ਅਗਰ ਕੋਈ ਇੱਛਾ ਰੱਖਦਾ ਹੈ ਤੇ ਉਸਦੇ ਸਿਰ ਦੇ ਵਿੱਚ ਉਹ ਤ੍ਰਿਸ਼ੂਲ ਜੜਾ ਚੁਬੋਇਆ ਜਾਂਦਾ ਹੈ, ਯਾਨੀ ਕਿ ਸਿਰਫ ਜੋ ਮਾਵਤ ਦੀ ਇੱਛਾ ਹੈ ਉਸੀ ਦਾ ਪਾਲਣ ਕਰਨਾ ਸਾਰੀ ਉਮਰ ਜੋ ਹੈ ਜੇਲ੍ਹ ਦੇ ਵਿੱਚ ਹੀ ਸੜ ਜਾਂਦੀ ਹੈ। ਉਸ ਦੇ ਅੱਗੇ ਪਵਰੇ ਦਾ ਦਿੰਦੇ ਹਨ। ਪਵਰੇ ਨੂੰ ਸੁਗੰਧ ਦਾ ਰੋਗ ਹੈ, ਫੁੱਲ ਦੇ ਉੱਪਰ ਬੈਠ ਜਾਂਦਾ ਹੈ, ਸ਼ਾਮ ਨੂੰ ਪੰਖੜੀਆਂ ਬੰਦ ਹੁੰਦੀਆਂ, ਸੁਗੰਧ ਦਾ ਦੀਵਾਨਾ ਹੈ, ਉਸ ਦੇ ਵਿੱਚ ਹੀ ਪ੍ਰਾਣ ਤਿਆਗ ਦਿੰਦਾ, ਉਹਨੂੰ ਪਤਾ ਹੀ ਨਹੀਂ ਕਿ ਇਸ ਵੇਲੇ ਮੈਂ ਮਰ ਜਾਵਾਂਗਾ, ਇਹਦੇ ਅੰਦਰ ਮੈਂ ਬੰਦ ਹੋ ਜਾਣਾ ਹੈ। ਮੱਛਲੀ ਹੈ, ਉਸ ਨੂੰ ਸਵਾਦ ਦਾ ਰੋਗ ਹੈ, ਉਹ ਕੰਢੇ ਨੂੰ ਨਹੀਂ ਦੇਖਦੀ, ਕੰਢੇ ਦੇ ਉੱਪਰ ਲੱਗੇ ਮਾਸ ਨੂੰ ਦੇਖਦੀ ਹੈ, ਮਾਸ ਦੇ ਸਵਾਦ ਦੇ ਚੱਕਰ ਦੇ ਵਿੱਚ ਕੰਢਾ ਉਹਦੇ ਗਲ ਚ ਫਸ ਜਾਂਦਾ ਹੈ। ਉਸ ਤੋਂ ਬਾਅਦ ਕੀ ਅਸਰ ਹੈ? ਟੁਕੜੇ ਕੀਤੇ ਜਾਂਦੇ ਨੇ, ਕੜਾਈ ਚ ਤੱਲੀ ਜਾਂਦੀ ਹੈ। ਉਸ ਤੋਂ ਅੱਗੇ ਹੋਰ ਸਾਹਿਬ ਲਾਉਂਦੇ ਹਨ। ਹਿਰਨ ਦਾ ਨਾਦ ਦਾ ਰੋਗ ਹੈ, ਆਵਾਜ਼ ਦਾ ਦੀਵਾਨਾ ਹੈ, ਅਖੀਰ ਸ਼ਿਕਾਰੀ ਪਕੜ ਲੈਂਦਾ ਇਸ ਆਵਾਜ਼ ਦੇ ਜ਼ਰੀਏ। ਫਿਰ ਕੀ ਹੈ? ਜਾਂ ਤੇ ਉਹਦੀ ਚਮੜੀ ਉਤਾਰ ਕਰਕੇ ਐਕਸਪੋਰਟ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਕਿਸੇ ਚਿੜੀਆ ਘਰ 'ਚ ਸ਼ੋਭਾ ਵਧਾਉਂਦਾ ਹੈ। ਇਹ ਸਾਰਿਆਂ ਨੂੰ ਇੱਕ ਰੋਗ ਸੀ। ਭਾਈ ਗੁਰਦਾਸ ਜੀ ਸਮਝਾਉਂਦੇ ਹਨ ਕਿ ਤੈਨੂੰ ਤੇ ਪੰਜੋ ਰੋਗ ਹਨ। ਜਿਹੜਾ ਮਨਮੁਖੀ ਹੁੰਦਾ ਹੈ ਉਸ ਵਿੱਚ ਇਹ ਸਾਰੇ ਵਿਕਾਰ ਜਿਹੜੇ ਹਨ ਉਹ ਪ੍ਰਬਲ ਰੂਪ ਵਿੱਚ ਪ੍ਰਗਟ ਹੁੰਦੇ ਹਨ। ਅਗਰ ਇੱਕ ਰੋਗ ਦਾ ਇਹ ਹਸ਼ਰ ਹੈ ਤੇ ਤੂੰ ਆਪਣਾ ਵਿਚਾਰ ਆਪ ਹੀ ਕਰ ਲੈ ਕਿ ਇਹ ਪੰਜ ਵਿਕਾਰ ਤੇਰੇ ਅੰਦਰ ਪ੍ਰਗਟ ਨੇ, ਉਹਦੇ ਇਲਾਵਾ ਹੋਰ ਈਰਖਾ, ਦੁਸ਼ਟਤਾ, ਨਿੰਦਾ, ਚੋਰੀ, ਚਕਾਰੀ, ਗੁੱਟਬੰਦੀ, ਗੁਰੂ ਘਰ ਦੇ ਵਿੱਚ ਆ ਕਰਕੇ ਕਈ ਤਰੀਕੇ ਦੇ ਐਸੇ ਕਰਮ ਕਰਨੇ, ਰਿਸ਼ਤੇਦਾਰੀਆਂ ਗੰਢਣੀਆਂ, ਇਹ ਸਭ ਕੀ ਨੇ? ਇਹ ਸਭ ਐਸੇ ਸ਼ਾਕਤ ਦੇ ਕਰਮ ਹਨ ਜਿਹਨਾਂ ਨੂੰ ਭੁਗਤਾਨ ਕਰਨ ਵਾਸਤੇ ਤੈਨੂੰ ਫਿਰ ਬਾਰ ਬਾਰ ਯੋਨੀਆਂ ਦੇ ਵਿੱਚ ਆਉਣਾ ਪਏਗਾ। ਇਹ ਹੈ ਭਾਈ ਗੁਰਦਾਸ ਜੀ ਦੀ ਉਹ ਦ੍ਰਿਸ਼ਟਾਂਤ ਦਿੱਤੇ ਹੋਏ ਬਾਣੀ ਦੇ ਵਿੱਚ। ਜਿਹਨਾਂ ਨੇ ਇਸ ਦੀ ਬਾਣੀ ਨੂੰ ਸਮਝ ਲਿਆ, ਗੁਰੂ ਘਰ ਦੀ ਬਾਣੀ ਨੂੰ ਸਮਝਣਾ ਉਹਨਾਂ ਵਾਸਤੇ ਬਹੁਤ ਹੀ ਆਸਾਨ ਹੈ। ਇਹਨਾਂ ਦੇ ਰਾਹੀਂ ਅਸੀਂ ਸਮਝ ਸਕਦੇ ਹਾਂ ਕਿ ਅਸੀਂ ਸਾਰੇ ਮਨਮੁੱਖ ਹੈਗੇ ਹਾਂ, ਸਾਡੀ ਕੀ ਅਵਸਥਾ ਹੈ, ਕੈਸੇ ਕਿੱਚੜ ਦੇ ਵਿੱਚ ਅਸੀਂ ਦਿਨੋ ਦਿਨ ਜੋ ਹੈ ਰੱਤ ਹੋ ਰਹੇ ਹਾਂ। ਯਾਨੀ ਕਿ ਪੂਰਨ ਸਤਿਗੁਰੂ ਦੇ ਕੋਲ ਆ ਕਰਕੇ ਵੀ, ਉਹਨਾਂ ਕੋਲੋਂ ਨਾਮ ਲੈ ਕਰਕੇ ਵੀ ਕਦੇ ਵੀ ਅਸੀਂ ਉਸ ਸੁਗੰਧ ਨੂੰ ਹਾਸਲ ਨਹੀਂ ਕੀਤਾ। ਗੁਰੂ ਸਾਹਿਬ ਆਉਂਦੇ ਨੇ, ਇੱਕ ਕਰੈਕਟਰ ਲੈ ਕਰਕੇ ਆਉਂਦੇ ਨੇ। ਕਿਆ ਉਹ ਕਰੈਕਟਰ ਉਹਨਾਂ ਦੇ ਆਪਣੇ ਵਾਸਤੇ ਹੁੰਦਾ? ਉਹ ਇਸ ਕਰਕੇ ਲੈ ਕਰਕੇ ਆਉਂਦੇ ਨੇ ਕਿ ਇਸ ਕਰੈਕਟਰ ਨੂੰ ਦੇਖ ਕਰਕੇ ਤੁਸੀਂ ਵੀ ਆਪਣੇ ਅੰਦਰ ਇਹਨਾਂ ਗੁਣਾਂ ਨੂੰ ਪ੍ਰਗਟ ਕਰੋ। ਕਿਸ਼ਨ ਜੀ ਨੇ ਕੀ ਉਪਦੇਸ਼ ਦਿੱਤਾ ਸੀਗਾ? ਇਹ ਕਹਿੰਦੇ, ਹੇ ਕੁੰਤੀ ਪੁੱਤਰ, ਮੈਂ ਵੀ ਇਸ ਸੰਸਾਰ ਦੇ ਵਿੱਚ ਜਦੋਂ ਆਉਂਦਾ ਵਾਂ ਤਿੰਨਾਂ ਲੋਕਾਂ ਦੇ ਵਿੱਚ ਮੈਨੂੰ ਸਭ ਕੁਛ ਪ੍ਰਾਪਤ ਹੁੰਦਾ ਹੈ, ਫਿਰ ਵੀ ਮੈਂ ਖਾਂਦਾ ਪੀਂਦਾ ਵਾਂ, ਮਾਂ ਪਿਓ ਦੀ ਸੇਵਾ ਕਰਦਾ ਵਾਂ, ਹੋਰ ਸਾਰੇ ਦੁਨੀਆਦਾਰੀ ਦੇ ਧੰਦੇ ਕਰਦਾ ਵਾਂ। ਕਿਸ ਵਾਸਤੇ? ਸਿਰਫ ਇਸ ਵਾਸਤੇ ਵੀ ਕਿ ਤੁਸੀਂ ਵੀ ਇਹ ਦੇਖ ਕਰਕੇ ਇਸੇ ਤਰੀਕੇ ਦਾ ਆਚਰਣ ਕਰੋ। ਯਾਨੀ ਕਿ ਉਹ ਅਵਤਾਰ ਅਗਰ ਆਏ ਨੇ ਆਵਾਗਮਨ ਨੂੰ ਪੱਕਾ ਕਰਨ ਆਏ ਨੇ, ਪਰ ਉਸ ਤੋਂ ਇਹ ਸਪਸ਼ਟ ਹੈ ਕਿ ਆਪਣਾ ਕਰੈਕਟਰ ਜ਼ਾਹਿਰ ਕਰਦੇ ਹਨ ਤਾਂ ਕਿ ਅਸੀਂ ਵੀ ਉਸ ਕਰੈਕਟਰ ਨੂੰ ਦੇਖ ਕਰਕੇ ਆਪਣੇ ਅੰਦਰ ਉਹ ਗੁਣ ਧਾਰਨ ਕਰੀਏ, ਤਾਂ ਕਿ ਉਹਨਾਂ ਗੁਣਾਂ ਦੇ ਜ਼ਰੀਏ ਹੀ ਅਸੀਂ ਉਸ ਗੁਣਾਂ ਦੇ ਮਾਲਕ ਨੂੰ ਪ੍ਰਾਪਤ ਕਰ ਸਕੀਏ। ਪਰ ਅਸੀਂ ਕੀ ਕਰਦੇ ਹਾਂ? ਅਸੀਂ ਤੇ ਇਹ ਕਹਿੰਦੇ ਹਾਂ ਕਿ ਇਹ ਕਰੈਕਟਰ ਤੇ ਸਿਰਫ ਸਤਿਗੁਰੂ ਵਾਸਤੇ ਹੈ, ਸਾਡੇ ਵਾਸਤੇ ਕਰੈਕਟਰ ਨਹੀਂ ਹੈ। ਚੋਰੀ ਚਕਾਰੀ, ਝੂਠ ਬੋਲਣਾ, ਇਹ ਤੇ ਸਾਡਾ ਫਰਜ਼ ਹੈ। ਅਗਰ ਅਸੀਂ ਇਹ ਫਰਜ਼ ਨਹੀਂ ਨਿਭਾਵਾਂਗੇ ਸਾਡੇ ਬੱਚੇ ਜਿਹੜੇ ਭੁੱਖੇ ਮਰ ਜਾਣਗੇ। ਬਾਰ ਬਾਰ ਗੁਰੂ ਸਾਹਿਬ ਇਹ ਉਪਦੇਸ਼ ਦਿੰਦੇ ਹਨ, ਅਸੀਂ ਬਾਰ ਬਾਰ ਉਹਨਾਂ ਨੂੰ ਇੱਕ ਕੰਨੋਂ ਸੁਣਦੇ ਹਾਂ, ਦੂਏ ਕੰਨੋਂ ਕੱਢ ਦਿੰਦੇ ਹਾਂ। ਜਿਹੜਾ ਵੀ ਜਾਏਗਾ ਉਹ ਅਮਲ ਕਰਕੇ ਜਾਏਗਾ, ਗੱਲਾਂ ਕਰਕੇ, ਸੁਣ ਕੇ, ਹੋਰ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਬਾਹਰ ਨਹੀਂ ਉਤਰ ਸਕਦੇ। ਇਤਿਹਾਸ ਦੇ ਵਿੱਚ ਜਿਤਨੇ ਵੀ ਹੈ ਨੇ ਸਾਰੇ ਹੀ ਮਨਮੁਖਾਂ ਦੇ ਉਦਾਹਰਣ ਲਗਭਗ ਮਿਲਦੇ ਹਨ, ਗੁਰਮੁਖਾਂ ਦੇ ਉਦਾਹਰਣ ਬਹੁਤ ਹੀ ਘੱਟ ਹਨ। ਕੋਈ ਵਿਰਲੀ ਆਤਮਾ ਹੈ ਜੋ ਸਤਿਗੁਰ ਦੇ ਉਪਦੇਸ਼ ਉੱਪਰ ਅਮਲ ਕਰਕੇ ਗੁਰਮੁਖ ਦੇ ਉਸ ਪਰਮ ਪਦ ਨੂੰ ਪ੍ਰਾਪਤ ਕਰ ਪਾਉਂਦੀ ਹੈ। ਤਕਰੀਬਨ ਸਾਰੇ ਹੀ ਜਿਹੜੇ ਨੇ ਸਾਕਤ ਹੀ ਰਹਿ ਜਾਂਦੇ ਹਨ। ਇੱਕ ਅਜੇ ਮਲ ਦਾ ਦ੍ਰਿਸ਼ਟਾਂਤ ਗੁਰੂ ਸਾਹਿਬ ਦੇ ਰਹੇ ਹਨ। ਅਜੇ ਮਲ ਜੋ ਸੀ ਇਹ ਪੁਰੋਹਿਤ ਦਾ ਪੁੱਤਰ ਸੀ ਔਰ ਬਹੁਤ ਹੀ ਸਿਆਣਾ ਸੀ। ਜਿਸਲੇ 5 ਸਾਲ ਦਾ ਹੋਇਆ ਤੇ ਪਿਤਾ ਨੇ ਸਿੱਖਿਆ ਲੈਣ ਵਾਸਤੇ ਗੁਰੂ ਦੇ ਚਰਨੀ ਲਾਇਆ। ਗੁਰੂ ਸਾਹਿਬ ਉਹਨੂੰ ਸਿੱਖਿਆ ਦੇਣ ਲੱਗੇ ਨੇ। ਪੂਰਨ ਸਤਿਗੁਰੂ ਸਨ, ਉਹਨਾਂ ਨਜ਼ਰ ਮਾਰ ਕੇ ਦੇਖਿਆ, ਉਹਦੇ ਕਰਮ ਕੁਝ ਐਸੇ ਸਨ। ਸਾਸੰਗਤ ਜੀ, ਜੋ ਕਰਮ ਦੀ ਵਿਧੀ ਹੈ ਉਸਨੂੰ ਕੋਈ ਨਹੀਂ ਟਾਲ ਸਕਦਾ, ਜੋ ਹੋਣਾ ਹੈ ਉਹ ਨਿਸ਼ਚਿਤ ਔਰ ਅਟਲ ਹੈ। ਪਰ ਫਿਰ ਵੀ ਜੇ ਪੂਰਨ ਸਤਿਗੁਰੂ ਦੇ ਕੋਲ ਅਸੀਂ ਚਲੇ ਜਾਈਏ ਤੇ ਸਤਿਗੁਰੂ ਉਸ ਕਰਮ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਹੁਤ ਹਲਕਾ ਔਰ ਸਸਤਾ ਕਰਕੇ ਭੁਗਤਾ ਦਿੰਦੇ ਨੇ। ਪਰ ਅਸੀਂ ਮਨਮੁਖੀ ਜੀਵ ਉਸ ਹਲਕੇ ਨੂੰ ਵੀ ਨਹੀਂ ਬਰਦਾਸ਼ਤ ਕਰ ਪਾਉਂਦੇ, ਉਸ ਦੇ ਵਿੱਚ ਵੀ ਅਸੀਂ ਚੀਕਾਂ ਮਾਰਦੇ ਹਾਂ। ਤਾਂ ਸਤਿਗੁਰਾਂ ਨੇ ਉਸਨੂੰ ਉਪਦੇਸ਼ ਦਿੱਤਾ ਹੈ ਕਿ ਜਦੋਂ ਵੀ ਤੂੰ ਆਵੇਂ ਆਪਣੇ ਘਰ ਤੋਂ ਸ਼ਹਿਰ ਦੇ ਵਿੱਚੋਂ ਹੋ ਕਰਕੇ ਨਹੀਂ ਆਉਣਾ, ਬਾਹਰੋਂ ਬਾਹਰ ਆਉਣਾ ਹੈ ਔਰ ਬਾਹਰੋਂ ਬਾਹਰ ਹੀ ਜਾਣਾ ਹੈ। ਬਹੁਤ ਹੀ ਤੇਜ਼ ਬੁੱਧੀ ਵਾਲਾ ਔਰ ਗੁਰੂਮਤ ਤੇ ਚੱਲਣ ਵਾਲਾ ਸੀਗਾ। ਉਸਨੇ ਗੁਰੂ ਦੇ ਹੁਕਮ ਦੀ ਪਾਲਣਾ ਕੀਤੀ ਹੈ। ਸਾਧ ਜੀ, 15 ਸਾਲ ਉਹ ਸ਼ਹਿਰ ਦੇ ਵਿੱਚੋਂ ਲੰਘ ਕਰਕੇ ਨਹੀਂ ਆਇਆ, ਬਾਹਰੋਂ ਹੀ ਆਇਆ ਔਰ ਬਾਹਰੋਂ ਹੀ ਗਿਆ ਹੈ। ਔਰ ਜੋ ਗੁਰੂ ਸਾਹਿਬ ਉਸਨੂੰ ਉਪਦੇਸ਼ ਦਿੰਦੇ ਸਨ, ਬੜੇ ਤਨ ਮਨ ਧਨ ਵਚਨ ਔਰ ਕਰਮ ਦੇ ਨਾਲ ਸ਼ਰਨ ਲੈ ਕਰਕੇ ਉਸਨੇ ਉਹਨਾਂ ਦੇ ਉਪਦੇਸ਼ਾਂ ਦੀ ਪਾਲਣਾ ਕੀਤੀ ਹੈ। ਔਰ ਜਿਹੜੀ ਵਿਦਿਆ 30 ਸਾਲ ਦੀ ਸੀ ਉਸਨੇ 15 ਸਾਲ ਦੇ ਵਿੱਚ ਹਾਸਲ ਕੀਤੀ ਹੈ। ਉਸਦੇ ਬਾਅਦ ਵੀ ਕਰਮ ਦੀ ਵਿਧੀ ਹੈ, ਉਹ ਵਿਧਾਨ ਉਹ ਨਹੀਂ ਬਦਲ ਸਕਦਾ। ਇੱਕ ਦਿਨ ਮਨ ਦੇ ਵਿੱਚ ਖਿਆਲ ਆਇਆ, ਗੁਰੂ ਸਾਹਿਬਾਂ ਨੇ ਵਚਨ ਕੀਤੇ ਨੇ ਵੀ ਤੇਰੀ ਵਿਦਿਆ ਜਿਹੜੀ ਆ ਹੁਣ ਬਹੁਤ ਹੀ ਨਜ਼ਦੀਕ ਹੈ, ਖਤਮ ਹੋਣ ਵਾਲੀ ਹੈ, ਉਸ ਤੋਂ ਬਾਅਦ ਜਾ ਕਰਕੇ ਤੂੰ ਆਪਣੇ ਪਿਓ ਦੇ ਹੱਥ ਵਡਾਉਣਾ ਹੈ। ਉੱਥੋਂ ਉੱਠਣ ਦੀ ਦੇਰ ਸੀ ਕਿ ਮਨ ਨੇ ਛਲਾਂਗ ਲਗਾਈ ਹੈ ਕਿ ਯਾਰ ਕਰਕੇ ਤਾਂ ਦੇਖੀਏ ਸ਼ਹਿਰ ਦੇ ਵਿੱਚੋਂ ਕਿਉਂ ਨਹੀਂ ਜਾਣਾ, ਕੀ ਫਰਕ ਪੈ ਚੱਲਿਆ, ਮੈਂ ਕਿਹੜਾ ਕੁਝ ਕਰਨ ਲੱਗਾ, ਕਿਹੜਾ ਗੁਰੂ ਨੂੰ ਪਤਾ ਹੈ। 15 ਸਾਲ ਪੂਰੇ ਗੁਰੂ ਦੀ ਚਰਨੀ ਲੱਗ ਕੇ ਵੀ ਮਨ ਨੇ ਉਸ ਨੂੰ ਭਰਮਾ ਦਿੱਤਾ ਹੈ, ਅੱਜ ਸ਼ਹਿਰ ਦੇ ਵਿੱਚੋਂ ਹੀ ਲੰਘ ਕੇ ਗਿਆ ਹੈ। ਸ਼ਹਿਰ ਦੇ ਵਿੱਚ ਕਿਉਂ ਲੰਘ ਕੇ ਜਾਣ ਨੂੰ ਗੁਰੂ ਨੇ ਮਨਾ ਕੀਤਾ? ਸ਼ਹਿਰ ਦੇ ਵਿੱਚ ਕੀ ਹੁੰਦਾ ਹੈ? ਮਾਇਆ ਪ੍ਰਬਲ ਰੂਪ ਵਿੱਚ ਪ੍ਰਗਟ ਹੁੰਦੀ ਹੈ। ਜੋ ਹੀ ਸਾਧ ਸੰਗਤ ਜੀ ਅਸੀਂ ਘਰੋਂ ਨਿਕਲਦੇ ਹਾਂ, ਘਰ ਦੇ ਵਿੱਚ ਵੀ ਮਾਇਆ ਹੈ ਕੋਈ ਸ਼ੱਕ ਨਹੀਂ, ਪਰ ਪੜਦਾ ਪਿਆ ਹੈ, ਬਹੁਤ ਸੀਮਿਤ ਹੈ। ਪਰ ਜਿਸ ਲਈ ਅਸੀਂ ਬਾਜ਼ਾਰ ਦੀਆਂ ਰੰਗੀਨੀਆਂ ਦੇਖਦੇ ਹਾਂ, ਇਹ ਰੌਣਕਾਂ ਦੇਖਦੇ ਹਾਂ, ਇਹ ਮਾਇਆ ਪ੍ਰਬਲ ਰੂਪ ਵਿੱਚ ਪ੍ਰਗਟ ਹੈ। ਇਸ ਦਾ ਪ੍ਰਭਾਵ ਇਸ ਮਨ ਔਰ ਆਤਮਾ ਉੱਤੇ ਬਹੁਤ ਗਹਿਰਾ ਪੈਂਦਾ ਹੈ। ਇਸੀ ਕਰਕੇ ਸੰਤ ਜਦੋਂ ਵੀ ਧਿਆਨ ਲਗਾਉਣ ਵਾਸਤੇ ਕਹਿੰਦੇ ਨੇ ਅੱਖ ਬੰਦ ਕਿਉਂ ਕਰਵਾਉਂਦੇ, ਇਸੀ ਕਰਕੇ ਕਰਵਾਉਂਦੇ ਨੇ ਕਿ ਇਸ ਮਾਇਆ ਤੋਂ ਜਿਤਨਾ ਹੋ ਸਕੇ ਅਸੀਂ ਬਚੀਏ, ਉਸ ਮਾਇਆ ਦਾ ਪ੍ਰਭਾਵ ਬੱਚੇ ਉੱਪਰ ਪਿਆ ਹੈ। ਘਰ ਆ ਕਰਕੇ ਉਸ ਰੰਗੀਨੀਆਂ ਨੂੰ ਦੇਖਦਾ ਰਿਹਾ, ਵਿਚਾਰਦਾ ਰਿਹਾ ਹੈ, ਪਰ ਉਸਦਾ ਪੜ੍ਹਾਈ ਜੋ ਪੜ੍ਹ ਕੇ ਆਇਆ ਸੀ ਪਾਠ ਉਸਦੇ ਵਿੱਚ ਧਿਆਨ ਨਹੀਂ ਲੱਗਾ। ਹੁਣ ਵਿਚਾਰ ਕਰਕੇ ਦੇਖੋ, ਜਦੋਂ ਅਸੀਂ ਬਹੁਤ ਹੀ ਉਛਲ ਕੂਦ ਜਾਂ ਹੋਰ ਰੰਗੀਨੀਆਂ ਦੇ ਵਿੱਚ ਹੋ ਕਰਕੇ ਫੰਕਸ਼ਨਾਂ ਦੇ ਵਿੱਚੋਂ ਘਰ ਆਉਂਦੇ ਹਾਂ ਤੇ ਸਾਡਾ ਧਿਆਨ ਕਦੇ ਵੀ ਨਹੀਂ ਲੱਗਦਾ, ਉਹਨਾਂ ਫੰਕਸ਼ਨਾਂ ਦੇ ਵਿੱਚ ਹੀ ਸਾਡਾ ਧਿਆਨ ਰਹਿੰਦਾ ਹੈ, ਉਹਨਾਂ ਰੰਗੀਨੀਆਂ ਚ ਰਹਿੰਦਾ। ਕਿਉਂ? ਕਿਉਂਕਿ ਇਹਦੇ ਵਿੱਚ ਮਾਇਆ ਦਾ ਬਹੁਤ ਹੀ ਪ੍ਰਬਲ ਪ੍ਰਭਾਵ ਹੁੰਦਾ ਹੈ। ਸਾਰੀ ਰਾਤ ਜਾਗਦਾ ਰਿਹਾ, ਨੀਂਦ ਕੋਈ ਨਹੀਂ ਆਈ। ਅਗਲੇ ਦਿਨ ਜਿਸਲੇ ਗੁਰੂ ਸਾਹਿਬਾਂ ਕੋਲ ਪਹੁੰਚਿਆ, ਗੁਰੂ ਸਾਹਿਬਾਂ ਨੇ ਸਵਾਲ ਕੀਤਾ ਵੀ ਤੇਰੀਆਂ ਅੱਖਾਂ ਲਾਲ ਨੇ, ਕੀ ਗੱਲ, ਰਾਤੀ ਸੁੱਤਾ ਨਹੀਂ ਹੈ? ਫਿਰ ਦੂਸਰਾ ਝੂਠ ਬੋਲ ਗਿਆ, ਕਹਿੰਦਾ ਨਹੀਂ ਜੀ ਮੈਂ ਸੁੱਤਾ ਸਾਂ। ਗੁਰੂ ਸਾਹਿਬਾਂ ਨੇ ਫਿਰ ਜਾਣ ਵੇਲੇ ਉਪਰਾਲਾ ਕੀਤਾ, ਯਾਦ ਕਰਾਇਆ ਉਸਨੂੰ, ਕਹਿਣ ਲੱਗੇ ਸ਼ਹਿਰ ਤੋਂ ਬਾਹਰੋਂ ਜਾਈ ਔਰ ਬਾਹਰੋਂ ਹੀ ਆਈ। ਕਹਿੰਦਾ ਸਤ ਵਚਨ ਹੈ। ਫਿਰ ਸ਼ਹਿਰ ਦੇ ਅੰਦਰੋਂ ਗਿਆ, ਸ਼ਹਿਰ ਦੇ ਵਿੱਚੋਂ ਗਿਆ। 10 ਦਿਨ ਇਸੇ ਤਰੀਕੇ ਨਾਲ ਕਰਦਾ ਰਿਹਾ, ਗੁਰੂ ਸਾਹਿਬਾਂ ਨਾਲ ਝੂਠ ਬੋਲਦਾ ਰਿਹਾ। ਪਹਿਲੇ ਹੁਕਮ ਅਦੂਲੀ ਕੀਤੀ, ਉਸ ਤੋਂ ਬਾਅਦ ਝੂਠ ਬੋਲਦਾ ਗਿਆ। ਉਸ ਤੋਂ ਬਾਅਦ ਫਿਰ ਕਿਹੜੀ ਗੱਲ ਸੀ, ਮਨ ਨੂੰ ਤਾਂ ਥੋੜੀ ਢੀਲ ਦੇਣ ਦੀ ਦੇਰ ਹੈ। ਉਸ ਤੋਂ ਬਾਅਦ ਫਿਰ ਮਨ ਆਪਣੇ ਦੇ ਵਿੱਚ ਨਹੀਂ ਰਹਿੰਦਾ। ਉਸ ਤੋਂ ਬਾਅਦ ਤੇ ਫਿਰ ਜੀਵਾਤਮਾ ਜੋ ਹੈ ਮਨ ਦੇ ਅਧੀਨ ਹੋ ਜਾਂਦੀ ਹੈ, ਜੋ ਮਨ ਕਹਿੰਦਾ ਹੈ ਉਹ ਕਰਦਾ ਹੈ। ਔਰ ਉਹ ਜੇ ਸ਼ਹਿਰ ਦੇ ਵਿੱਚੋਂ ਲੰਘਦਾ ਸੀ ਵੇਸ਼ਿਆ ਦੇ ਡੇਰਿਆਂ ਦੇ ਕੋਲੋਂ, ਉਹ ਰੰਗੀਨੀਆਂ ਦੇਖਦਾ ਸੀ, ਕਿਸੇ ਵੇਸ਼ਿਆ ਦੇ ਵਸ ਵਿੱਚ ਆ ਗਿਆ, ਉਸ ਦੇ ਨਾਲ ਹੀ ਉਹਦੇ ਆਉਣਾ ਜਾਣਾ ਹੋ ਗਿਆ ਹੈ। ਸਤਿਗੁਰਾਂ ਨੇ ਪਹਿਚਾਣ ਲਿਆ ਵੀ ਹੁਣ ਕਰਮ ਦੀ ਗਤੀ ਹੈ, ਕੁਛ ਨਹੀਂ ਹੋ ਸਕਦਾ। ਜਵਾਬ ਦੇਦਾ, ਕਹਿਣ ਲੱਗੇ ਭਗਤਾ ਤੂੰ ਜਿੰਨਾ ਪੜ੍ਹਨਾ ਸੀ ਪੜ੍ਹ ਬੈਠਾ ਹੈ, ਤੇਰੀ ਪੜ੍ਹਾਈ ਪੂਰੀ ਹੈ, ਹੁਣ ਜਾ ਕਰਕੇ ਆਪਣੇ ਪਿਤਾ ਦੇ ਕੰਮ ਵਿੱਚ ਹੱਥ ਵਟਾ। ਪੂਰਨ ਸਤਿਗੁਰੂ ਸਨ, ਫਿਰ ਵੀ ਰਹਿਮ ਆਇਆ ਹੈ, ਪਿਤਾ ਨੂੰ ਬੁਲਾ ਕਰਕੇ ਉਪਦੇਸ਼ ਕਰਦੇ ਹਨ ਕਿ ਹੁਣ ਇਸ ਬੱਚੇ ਦਾ ਵਿਆਹ ਕਰ ਦੋ, ਹੋ ਸਕਦਾ ਹੈ ਕਿ ਇਹ ਬਚ ਜਾਵੇ। ਪਰ ਮਨ ਪ੍ਰਬਲ ਸੀਗਾ, ਵਿਆਹ ਕਰਨ ਦੇ ਬਾਅਦ ਵੀ ਉਹਨੇ ਆਉਣਾ ਜਾਣਾ ਨਹੀਂ ਛੱਡਿਆ। ਪਿਤਾ ਚਲਾਣਾ ਕਰ ਗਏ ਨੇ, ਪਿਤਾ ਦੀ ਸੀਟ ਤੇ ਬੈਠਾ ਹੈ ਰਾਜ ਪੁਰੋਹਿਤ ਬਣ ਕੇ। ਹੁਣ ਜੋ ਅਵਗੁਣ ਹੈ ਉਹ ਬਹੁਤ ਜਲਦੀ ਪ੍ਰਗਟ ਹੁੰਦਾ ਹੈ, ਗੁਣ ਕਦੀ ਪ੍ਰਗਟ ਨਹੀਂ ਹੁੰਦਾ। ਕੋਈ ਅੱਛੇ ਕਰਮ ਵਾਲਾ ਬੰਦਾ ਹੋਏਗਾ ਨਾ, ਉਸਨੂੰ ਕੋਈ ਨਾਲ ਵਾਲਾ ਵੀ ਨਹੀਂ ਜਾਣਦਾ, ਉਹਦੇ ਘਰ ਵਾਲੇ ਵੀ ਨਹੀਂ ਜਾਣਦੇ। ਪਰ ਅਗਰ ਕੋਈ ਬੁਰਾ ਹੋਏਗਾ, ਸਾਰਾ ਸ਼ਹਿਰ ਜਾਣਦਾ ਹੈ ਕਿ ਇਹ ਬੰਦਾ ਜਿਹੜਾ ਬੁਰਾ ਹੈ। ਉਸੇ ਤਰੀਕੇ ਨਾਲ ਜੋ ਉਹਦਾ ਅਵਗੁਣ ਸੀਗਾ ਵੇਸ਼ਿਆ ਦੇ ਨਾਲ ਸੰਬੰਧ ਰੱਖਣਾ, ਉਹ ਪ੍ਰਗਟ ਹੋਇਆ ਹੈ। ਰਾਜਾ ਨੇ ਬੁਲਾ ਕਰਕੇ ਉਸਨੂੰ ਕਿਹਾ ਹੈ, ਭਾਈ ਦੇਖ ਤੂੰ ਜਿਸ ਕੁਰਸੀ ਦੇ ਉੱਪਰ ਬੈਠਾ ਹੈ, ਤੇਰਾ ਇਹ ਅਵਗੁਣ ਜੋ ਹੈ ਇਹ ਬਦਨਾਮੀ ਹੈ ਰਾਜ ਦੀ, ਤੇ ਤੂੰ ਜਾਂ ਤੇ ਇਸ ਨੂੰ ਛੱਡ ਦੇ ਜਾਂ ਉਸਨੂੰ ਪਤਨੀ ਬਣਾ ਕਰਕੇ ਆਪਣੇ ਘਰ ਲਿਆ। ਕਿਉਂ? ਅਗਰ ਪਤਨੀ ਬਣਾ ਕਰਕੇ ਘਰ ਲਿਆਏਗਾ, ਪਰਦਾ ਪੈ ਜਾਏਗਾ, ਤੇਰਾ ਸ਼ੌਕ ਵੀ ਪੂਰਾ ਹੋ ਜਾਏਗਾ اور تیری مریادا بھی اس گدی دے جس دے اوپر بیٹھا ہے بھی قائم رہ جائے گی. پر مل پربل سیا کہن لگا جی یہ نہیں ہو سکتا, ایک ویشا نو میں گھر بھی نہیں لیا سکتا اور میں انہوں چھڈ بھی نہیں سکتا, یہ میرا آتل فیصلہ ہے, یہ تیرا آخری فیصلہ ہے. تو راجا نے کیا پھر ساڈا بھی راج کا یہ فیصلہ ہے کہ اسی اپنے راج نو بدنام نہیں کرنا, تو دھرم دا اگوا بن کر کے بیٹھا ہے, اس کر کے تینوں اسی دیش تو نکالا دیں ہاں اور اس ویشیا نو بھی, اور جو بھی تینوں سارا دے گا وہ بھی اس دیش تو نکال دیتا جائے گا. من پربل سا انہیں سب کچھ چھڈ دیتا ہے پر ویشیا کا ساتھ نہیں چڈیا, جنگلہ بھی چلے گئے نے بہ گلاس مست. ست پتر اس نے پیدا کیتے ہیں, شریر بھی جرجر ہو گیا ہے, کھان پین کا بھی محتاج ہو گیا ہے, ساریا رنگینیاں جڑیاں نے عمر کے حساب نال ختم ہو گئی, کرم کی گتی سی. اس تو بعد ستگران پھر ترس آیا ہے, پھر پہنچے ہیں, کرم آخری نزدیک دے بھی سی. پتنی جو سی پتنی نو بھی سوجی آ گئی اس ویشیا نو بھی کہ میں ایک برہمن کا جیون جو ہے تباہ کیتا ہے, ہو سکتا اس لیے میں اگر معافی منگ لینی راجا دے کولو راجا معاف کر دینا اس دا جیون بھی بچ جاتا اور میں بھی اس نرک دے وچو جو میں گزار رہی ہاں سات پتراں نو لے کر کے جنگل چ بیٹھی ہاں اس تو بھی میں بچ جاندی. دو رشی آئے ہیں رات رکے ہیں انہاں دے کول, ایک ہی کردا سی گا جنگل وچ جاندا سی گا, جو پشو پکشو ملدے سن یہ شکار کر کے لے آندا سی اسی نو بنا کر کے کھا لیندے سی. ہن ایک پتنی نو سوجی آئی ہے کہندی یہ ویشنو لگدے نے تے اج اسی ماس نہیں پکاندے, تے کہن لگا اس نو بھی سمجھ آئی بھی گھر آئے مہمان نو اگر اسی بھکھا رکھ دیا تے یہ بھی پاپ دا بھاگی بنا گے, پھر کی کیتا جائے. گھر دے وچ کچھ پجے چنے سن اور کچھ گڑ سی گا, کہن لگے بھی اج گزارا اسی نال کر لینے ہاں, وہی سنتاں نو پیٹ کیتا ہے, سنت جانی جان سن انہاں نے اپدیش کیتا ہے اور بدلے دے بھی جس لیے انہاں نے منگ کیتی ہے بھی ساڈا بھی پار اتارا کرو, وہ جانی جان سن سب کچھ جانتے سن, اپدیش کردے نے بھی بھائی جڑا چھوٹا پتر ہے اس دا نام تو نرائن رکھ اور اس نرائن دے نال تو پیار کرنا ہے. سنتاں دا اپنا طریقہ ہے ساتھ سنگت جی کسی بھی جیواتما نو پار اتارن دا, اور درشٹان دین دا بھاو صرف یہ ہوندا ہے کہ اسی اس دے وچ مول تت جو موتی ہے اس نو پہچاننا ہے, صرف اس ساکی نو نرائن کر کے بھی ایک واری نہ لیا نرائن تے تر گیا وہ اس دا بھاو نہیں ہوندا. انہاں نے اس نو سمجھانا سی کسے طریقے اس لئے نیڑے لیا سی نرائن دے, تو اس نو یہی اپدیش دتا ہے کہ تو اس بچے دے نال پیار کرنا ہے نرائن کر کے, اور ہر ویلے تو نرائن نرائن کرنی ہے. بس وہ کئی سال وہ لگا رہا ہے نرائن کھا نرائن آ نرائن جا, یعنی کہ اس دی زبان دے اوپر نرائن چڑھ گیا ہے. مالکا نے شبد نو جپانا سی کسے طریقے نال, طاقت تے ستگرو دی سی نا, نرائن شبد دے وچ کوئی طاقت نہیں ہے, طاقت تے ستگرو جڑے دے کے گئے سن انہاں دی سی. وہ کام کردی رہی ہے کئی سال, جدوں وہ طاقت نے کام کیتا ہے سارے وکار بھی دور ہو گئے نے, کمان بھی لگ پیا ہے, مزدوری کرن لگ پیا ہے, محنت دی کھان لگ پیا ہے, ہولے ہولے وہ سارے کرم جڑے سن وہ کٹے گئے ہیں اور وہ جڑے اچھے کرم سی وہ سامنے آن لگ گئے ہیں. اخیرلا سمے جسلے پھر جب آئے نے اپنا حساب لین واسطے, آ سنگت جی اتھے ایک بہت قیمتی اپدیش ہے جو ستگرو دے رہے نے, جو نام سانو بخشیا جاندا ہے بے شک بیج سوروپ ہوندا ہے, یہ جپان دا کی لاب ہے, یہ صرف آخری سمے دے وچ جسلے جیواتما نکل دیا شریر دے وچ کال پربل ہوندا ہے, کال سامنے آندا ہے. اگر جیواتما دا دھیان ستگرو دی طرف جیندے جی رہا ہے تے مرن تو بعد بھی ضرور رہے گا, اس ویلے کال اس دے نیڑے نہیں آئے گا, اے ودیا نیم ہے اور اس نیم دی پالنا ستگرو بھی کردے نے. اگر اسی مرن تو بعد جدوں جیواتما ستگرو دا دھیان کر لیندی ہے تے ستگرو اس جیواتما نو لے جاندے نے, پر اس تو اے نہیں سوچنا کہ سانو سچکھنڈ لے جاندے نے. سچگن دا رستہ صرف جیندے جی دا ہے, اے یقین جان کے بند لو اپنے کان کہ اگر جڑ کوئی جائے گا سچکھنڈ تے جیندے جی جائے گا, مرن دے بعد وہ کدی بھی سچکھنڈ نہ گیا ہے نہ جائے گا. ہوئے گا کہ اے جنم جانی کہ ستھول لوک دے وچ اس نو جنم نہیں ملے گا, سوکشم لوک نے کارن لوک نے بہت وڈی سرشٹی ہے, یہ ستگرو دیکھ دے نے بھی کیسی اچھا ترشنا ادیاں باقیاں نے, او دے حساب نال باقی دے شریر رکھ دے کر کے جنم دیتا جائے گا. اے مت سوچنا کہ سچکھنڈ ستگرو لے جان گے, ستگرو پورن طریقے دے نال جو ودھی اس جنم دے وچ صفائی کر کے لے جاندے نے وہ اگلے جنم وچ بھی ہوئے گی, چوراسی دے گیڑ دے وچ ہی رواں گے. جڑی بھی جیواتما جائے گی منکھے جنم دے اندروں ہی سچکھنڈ سدھی جائے گی, اسی کر کے اس نو سرشٹی دا سرمور بھی کہندے نے. کوئی دا مطلب یہی ہے کہ جتنی عمر چھوٹی ہے جتنا کال دا پربھاو زیادہ ہے اتنا یہ رستہ بھی چھوٹا ہے. دو ڈھائی گھنٹے دا بھجن کوئی ہستی نہیں رکھدا ہے گا, دس بیس سال پندرہ سال دی عمر ساڈے کول کل بچدی ہے اگر اسی اپنی ذمہ داریاں ختم کر کے نام لے کر کے بھجن کردے ہاں, ਉਸ ਦੇ ਵਿੱਚ ਵੀ ਅਗਰ ਅਸੀਂ ਸਤਿਗੁਰੂ ਦਾ ਹੁਕਮ ਨਹੀਂ ਮੰਨਿਆ ਤੇ ਯਾਦ ਰੱਖਣਾ ਅਗਰ ਥੋੜਾ ਬਹੁਤ ਮੰਨ ਲਿਆ ਇਸ ਲੋਕ ਵਿੱਚ ਨਹੀਂ ਆਏ ਤੇ ਬਾਕੀ ਲੋਕਾਂ ਦੇ ਵਿੱਚ ਜੀਵਨ ਸਾਨੂੰ ਅਨੰਤ ਕਾਲ ਦਾ ਮਿਲਦਾ ਹੈ, ਲੱਖਾਂ ਵਰਿਆਂ ਦੀ ਉਮਰ ਮਿਲਦੀ ਹੈ। ਆਪਣੇ ਆਪ ਵਿਚਾਰ ਕਰ ਲੋ, ਅਗਰ ਕਾਰਨ ਦੇ ਰੱਖ ਕੇ 1,00,000 ਸਾਲ ਦੀ ਉਮਰ ਰੱਖ ਕਰਕੇ ਸਾਨੂੰ ਉਹ ਜਾਮਾ ਦਿੱਤਾ ਗਿਆ ਤੇ ਕਦੋਂ ਸਾਡੀ ਮੁਕਤੀ ਹੋਏਗੀ, ਕਿਹੜੇ ਯੁਗਾਂ ਦੇ ਵਿੱਚ ਜਾ ਕਰਕੇ ਸਾਨੂੰ ਸਤਿਗੁਰ ਉਹਨਾਂ ਲੋਕਾਂ ਦੇ ਵਿੱਚੋਂ ਕੱਢਣਗੇ। ਸੋ ਇਸ ਮਜ਼ਮੂਨ ਨੂੰ ਬੜੇ ਧਿਆਨ ਨਾਲ ਸੁਣੋ ਔਰ ਪਹਿਚਾਣੋ। ਇਹ ਸਿਰਫ ਸਾਖੀਆਂ ਹੀ ਨਹੀਂ, ਗੁਰੂ ਸਾਹਿਬ ਤੁਹਾਨੂੰ ਕਹਾਣੀਆਂ ਨਹੀਂ ਸੁਣਾਉਂਦੇ, ਉਸ ਦੇ ਜ਼ਰੀਏ ਬੜੇ ਕੀਮਤੀ ਉਪਦੇਸ਼ ਦਿੰਦੇ ਨੇ। ਔਰ ਅਸੀਂ ਫਿਰ ਕੀ ਹੈ ਕਿ ਸਾਖੀਆਂ ਤੱਕ ਹੀ ਰਹਿ ਜਾਂਦੇ ਹਾਂ, ਦ੍ਰਿਸ਼ਟਾਂਤਾਂ ਤੱਕ ਰਹਿ ਜਾਂਦੇ ਹਾਂ, ਉਹਨਾਂ ਦੇ ਮੂਲ ਭਾਵ ਜੋ ਨੇ ਉਹਨਾਂ ਨੂੰ ਅਸੀਂ ਨਹੀਂ ਪਕੜ ਪਾਉਂਦੇ। ਸੋ ਇਹ ਬੜਾ ਕੀਮਤੀ ਉਪਦੇਸ਼ ਹੈ ਗੁਰੂ ਸਾਹਿਬਾਂ ਨੇ ਜੋ ਸਾਨੂੰ ਦਿੱਤਾ ਹੈ। ਔਰ ਗੁਰੂ ਅਮਰਦਾਸ ਜੀ ਦੀ ਜੋ ਬਾਣੀ ਸਤਿਗੁਰਾਂ ਨੇ ਲਈ ਹੈ, ਇਹਨਾਂ ਤੁਕਾਂ ਦੇ ਵਿੱਚ ਵੀ ਇਹ ਸਾਖੀ ਪੂਰਨ ਤੌਰ ਤੇ ਪ੍ਰਗਟ ਹੈ। ਜੋ ਮਨਮੁਖ ਹੈ ਉਹਦੇ ਜਿਤਨੇ ਵੀ ਅਵਗੁਣ ਹਨ, ਜਿਨ੍ਹਾਂ ਦੇ ਵਿੱਚ ਅਧੀਨ ਰਹਿ ਕਰਕੇ ਉਹ ਕਮਾਈ ਕਰਦਾ ਹੈ, ਉਹ ਸਾਰੇ ਅਵਗੁਣ ਜਿਹੜੇ ਨੇ ਇਹਨਾਂ ਤੁਕਾਂ ਦੇ ਵਿੱਚ ਸਪਸ਼ਟ ਆ ਜਾਂਦੇ ਨੇ। ਉਸਦਾ ਉਧਾਰ ਵੀ ਆਖਰੀ ਤੁਕ ਦੇ ਵਿੱਚ ਦਿੱਤਾ ਹੈ ਸਤਿਗੁਰਾਂ ਨੇ ਕਿ ਉਸਦਾ ਉਧਾਰ ਵੀ ਜੋ ਹੈ ਪੂਰਨ ਸਤਿਗੁਰੂ ਦੀ ਚਰਨੀ ਲੱਗ ਕਰਕੇ ਹੀ ਹੁੰਦਾ। ਹੋਰ ਕੋਈ ਅਵਸਥਾ ਨਹੀਂ ਹੈ ਕਿ ਮਨਮੁਖ ਜੋ ਹੈ ਕੋਈ ਹੋਰ ਕਰਮ ਕਰਕੇ, ਕੋਈ ਹੋਰ ਕਰਮ ਕਾਂਡ ਕਰਕੇ ਜਾਂ ਕਿਸੇ ਹੋਰ ਵਿਧੀ ਦੇ ਨਾਲ ਇਸ ਅਵਸਥਾ ਚੋਂ ਨਿਕਲ ਜਾਏ। ਅਵਸਥਾ ਕਿਹੜੀ ਹੈ? ਜਨਮ ਮਰਨ ਦੀ। ਇੱਥੇ ਗੁਰੂ ਸਾਹਿਬਾਂ ਨੇ ਜਿਹੜੀ ਤੁਕ ਲਈ ਹੈ ਉਸ ਨੂੰ ਪਹਿਲਾਂ ਖੇਤ ਕਿਹਾ ਹੈ ਕਿ ਯਾਨੀ ਜੋ ਮਨਮੁਖ ਜੋ ਹੈ ਉਹ ਖੇਤ ਜੀਵਨ ਰੂਪੀ ਜੋ ਖੇਤ ਮਿਲਦਾ ਹੈ। ਖੇਤ ਇਸ ਕਰਕੇ ਹੈ ਕਿ ਖੇਤ ਦੇ ਵਿੱਚ ਅਸੀਂ ਜੜਾ ਬੀਜ ਬੋਂਦੇ ਹਾਂ, ਵੈਸੀ ਫਸਲ ਕੱਟਦੇ ਹਾਂ, ਇਸ ਕਰਕੇ ਇਸ ਨੂੰ ਖੇਤ ਗਿਆ ਕਿ ਜੈਸਾ ਅਸੀਂ ਕਰਮ ਕਰਾਂਗੇ, ਮਨ ਨੂੰ ਮੁੱਖ ਰੱਖ ਕਰਕੇ ਅਗਰ ਕਰਮ ਕਰਦਾ ਮਨਮੁਖ ਤੇ ਵੈਸੀ ਹੀ ਫਸਲ ਕੱਟੇਗੀ। ਉਹ ਫਸਲ ਕਿਹੜੀ ਹੁੰਦੀ ਹੈ? ਆਵਾਗਮਨ ਦੀ। ਯਾਨੀ ਕਿ ਦੁੱਖ ਬੀਜਦਾ ਹੈ ਔਰ ਦੁੱਖ ਹੀ ਖਾਂਦਾ ਹੈ। ਦੁੱਖ ਕੀ ਹੈ? ਆਤਮਾ ਦਾ ਦੁੱਖ ਕਿਸ ਨੂੰ ਕਿਹਾ ਗਿਆ ਹੈ? ਆਤਮਾ ਨੂੰ ਇੱਕੋ ਹੀ ਦੁੱਖ ਹੈ ਕਿ ਉਸ ਨੂੰ ਬਾਰ ਬਾਰ ਜੰਮਣਾ ਪੈਂਦਾ ਹੈ, ਬਾਰ ਬਾਰ ਮਰਨਾ ਪੈਂਦਾ ਹੈ। ਔਰ ਜਨਮ ਤੋਂ ਲੈ ਕਰਕੇ ਮਰਨ ਦੇ ਵਿੱਚ ਤੱਕ ਦਾ ਜੋ ਜੀਵਨ ਹੈ ਉਹ ਵੀ ਸਾਧ ਸੰਗਤ ਜੀ ਧਿਆਨ ਕਰਕੇ ਦੇਖੋ ਕਿ ਦੁੱਖਾਂ ਭਰਿਆ ਹੈ। ਕੈਸੇ ਕੈਸੇ ਭਿਆਨਕ ਦੁੱਖ ਹਨ ਜਿਹੜੇ ਸਾਡੇ ਆਪਣੇ ਆਪਣੇ ਬੀਜੇ ਹੋਏ ਸਾਡੇ ਸਾਹਮਣੇ ਆਉਂਦੇ ਨੇ। ਅਸੀਂ ਜਿਸਲੇ ਬੱਚਾ ਜੰਮਦਾ ਕਿੰਨੇ ਢੋਲ ਢਮੱਕੜ ਵਜਾਉਂਦੇ ਹਾਂ, ਮਿਠਾਈਆਂ ਵੰਡਦੇ ਹਾਂ, ਕਿਤਨੇ ਖੁਸ਼ ਹੁੰਦੇ ਹਾਂ। ਸਾਧ ਸੰਗਤ ਜੀ ਜਦੋਂ ਇਹੀਓ ਬੱਚਾ ਸਾਨੂੰ ਸਾਡਾ ਹੁਕਮ ਨਹੀਂ ਨਾ ਮੰਨਦਾ, ਸਾਨੂੰ ਸਾਡੇ ਘਰੋਂ ਹੀ ਬਾਹਰ ਕੱਢ ਦਿੰਦਾ ਹੈ, ਐਸੀਆਂ ਨੂੰਹਾਂ ਆ ਜਾਂਦੀਆਂ ਨੇ ਕਿ ਰੋਟੀ ਵੀ ਇੰਝ ਪਾਉਂਦੀਆਂ ਨੇ ਜਿਸ ਤਰ੍ਹਾਂ ਕਿ ਕੁੱਤੇ ਨੂੰ ਟੁਕੜਾ ਪਾਇਆ ਜਾਂਦਾ ਹੈ। ਐਸੀ ਆਤਮਾ ਕਲਪਦੀ ਹੈ, ਉਸ ਵੇਲੇ ਉਹ ਮਿਠਾਈਆਂ ਜਿਹੜੀਆਂ ਨੇ ਸਾਨੂੰ ਭੁੱਲ ਜਾਂਦੀਆਂ। ਅਗਰ ਸਾਨੂੰ ਪਹਿਲੇ ਪਤਾ ਹੁੰਦਾ ਕਿ ਸਾਡਾ ਇਹ ਅਸਰ ਹੋਣਾ ਤੇ ਸ਼ਾਇਦ ਅਸੀਂ ਢੋਲ ਢਮੱਕਣ ਨਾ ਵਜਾਉਂਦੇ। ਪਰ ਮਾਇਆ ਦਾ ਐਸਾ ਪ੍ਰਬਲ ਪ੍ਰਭਾਵ ਹੈ, ਇਹ ਯਮ ਹਨ, ਮਾਇਆ ਦਾ ਪ੍ਰਭਾਵ ਹੈ, ਔਰ ਅਸੀਂ ਇਹਨਾਂ ਯਮਾਂ ਨੂੰ ਭੁੱਲੀ ਬੈਠੇ ਹਾਂ। ਇਸ ਮਾਇਆ ਦੇ ਵਿੱਚ ਦੁਖੀ ਕਿਉਂ? ਕਿਉਂਕਿ ਅਸੀਂ ਦੁੱਖ ਹੀ ਬੀਜਦੇ ਹਾਂ, ਉਹ ਦੁੱਖ ਹੀ ਖਾਣਾ ਪੈਂਦਾ। ਦੁੱਖ ਵਿੱਚ ਜਿੰਦੇ ਹਾਂ, ਦੁੱਖ ਵਿੱਚ ਮਰਦੇ ਹਾਂ। ਉਹ ਮੈਂ ਕਰਤ ਵੀ ਆਈ, ਯਾਨੀ ਕਿ ਜਿਤਨੇ ਵੀ ਕਰਮ ਹਨ ਉਹ ਮੈਂ ਕੀ ਹੈ? ਮਨ ਦਾ ਇੱਕ ਵਿਕਾਰ ਹੈ। ਫਿਰ ਤੁਕ ਇਹ ਸਮਝਾਉਂਦੀ ਹੈ ਕਿ ਮਨ ਦੇ ਵਿਕਾਰ ਨੂੰ ਮੁੱਖ ਰੱਖ ਕਰਕੇ ਕੀਤਾ ਗਿਆ ਕਰਮ, ਚਾਹੇ ਉਹ ਗੁਰੂ ਘਰ ਦੇ ਪੂਰਨ ਸਤਿਗੁਰੂ ਦੇ ਕੋਲ ਬੈਠ ਕਰਕੇ ਕਿਉਂ ਨਾ ਕੀਤਾ ਜਾਏ। ਅਗਰ ਉਹ ਕਿਸੇ ਵਿਕਾਰ ਦੇ ਅਧੀਨ ਆਸ਼ਾ ਮਨਸ਼ਾ ਤ੍ਰਿਸ਼ਨਾ ਸਵਾਰਥ ਜਾਂ ਕੋਈ ਕਾਮਨਾ ਰੱਖ ਕਰਕੇ ਕੀਤਾ ਗਿਆ ਤੇ ਉਹ ਪ੍ਰਭਾਵਕਾਰੀ ਬੰਧਨ ਦੇ ਵਿੱਚ ਹੈ। ਪ੍ਰਭਾਵਕਾਰੀ ਬੰਧਨ ਦਾ ਭਾਵ ਹੀ ਇਹੀ ਹੈ ਕਿ ਆਤਮਾ ਨੂੰ ਫਿਰ ਜਨਮ ਦੇ ਵਿੱਚ ਆਉਣਾ ਪਏਗਾ, ਯਾਨੀ ਕਿ ਉਹ ਦੁੱਖ ਜੋ ਬੀਜਿਆ ਹੈ ਉਹ ਦੁੱਖ ਉਸ ਨੂੰ ਖਾਣਾ ਵੀ ਪਏਗਾ। ਅੱਗੇ ਹੋਰ ਸਪਸ਼ਟ ਕਰਦੇ ਹਾਂ ਕਿ ਜੋ ਕੁਛ ਵੀ ਆਤਮਾ ਬੀਜਦੀ ਹੈ ਅੰਧੇ ਹੋ ਕਰਕੇ ਬੀਜਦੀ ਹੈ। ਅੰਧਾ ਅੰਧ ਕਮਾਈ, ਆਉਣ ਜਾਵਣ ਯਾਨੀ ਕਿ 84 ਦੇ ਇਸ ਗੇੜ ਨੂੰ ਭੁੱਲ ਜਾਂਦਾ ਹੈ ਮਨਮੁਖੀ ਜੀਵ, ਅੰਧਾ ਹੋ ਕਰਕੇ ਇਹ ਕਰਮ ਕਮਾਉਂਦਾ। ਅੰਧੇ ਦਾ ਭਾਵ ਕੀ ਹੈ? ਅਸੀਂ ਜਦੋਂ ਵੀ ਕੋਈ ਕਮਾਈ ਕਰਦੇ ਹਾਂ ਨਾ, ਸੱਚਮੁੱਚ ਅੰਧਾ ਹੋ ਕੇ ਕਰਦੇ ਹਾਂ। ਕਿਉਂ? ਕਿਉਂਕਿ ਅਸੀਂ ਆਪਣੇ ਲਾਭ ਨੂੰ ਮੁੱਖ ਰੱਖਦੇ ਹਾਂ। ਕੋਈ ਸੌਦਾ ਕਰਦੇ ਹਾਂ ਨਾ, ਸਾਹਮਣੇ ਵਾਲੇ ਦੇ ਕੱਪੜੇ ਲਾ ਲੈਣ ਦੀ ਸੋਚਦੇ ਹਾਂ। ਜੋ ਗੁਰੂ ਨੇ ਉਪਦੇਸ਼ ਦਿੱਤਾ ਹੈ, ਜੋ ਮਰਿਆਦਾ ਬਖਸ਼ੀ ਹੈ, ਮਰਿਆਦਾ ਕੀ ਬਖਸ਼ੀ ਹੈ? ਗੁਰੂ ਸਾਹਿਬਾਂ ਨੇ ਕਿਸੇ ਜੀਵਾਤਮਾ ਨੂੰ ਉਪਦੇਸ਼ ਦਿੱਤਾ ਹੈ 100 ਚੋਂ 5 ਖਾਣ ਦਾ, ਜੀਵਾਤਮਾ ਖਾ ਰਹੀ ਹੈ 50-80, 100 ਦੇ ਵਿੱਚੋਂ 100, ਪਰ ਫਿਰ ਵੀ ਭੁੱਲੀ ਬੈਠੀ ਹੈ ਕਿ ਮੈਂ ਸਾਰਥਕ ਹਾਂ। ਕਿਉਂ? ਕਿਉਂਕਿ ਮੈਂ ਪੂਰਨ ਸਤਿਗੁਰੂ ਦੇ ਕੋਲ ਹਾਂ। ਇਸ ਭਰਮ ਦੇ ਵਿੱਚੋਂ ਨਿਕਲ ਜਾ। ਜੇ ਸਤਿਗੁਰਾਂ ਨੇ 5 ਦਾ ਉਪਦੇਸ਼ ਦਿੱਤਾ ਹੈ ਤੇ ਹੱਕ ਹਲਾਲ ਸਿਰਫ 5 ਹੈ, 5 ਤੋਂ ਉੱਤੇ ਸਾਰੀ ਹਰਾਮ ਹੈ, ਗਾਂ ਖਾਣ ਜਾਂ ਸੂਰ ਖਾਣ ਦੇ ਬਰਾਬਰ ਹੈ। ਹੁਣ ਗਾਂ ਜਾਂ ਸੂਰ ਖਾ ਕਰਕੇ ਫਿਜ਼ੀਕਲ ਤੌਰ ਤੇ ਅਗਰ ਕਰਮ ਬਣਦੇ ਨੇ ਤੇ ਮਾਨਸਿਕ ਰੂਪ ਨਾਲ ਇਸ ਤਰੀਕੇ ਦੀ ਅੰਧੀ ਕਮਾਈ ਕੀਤੀ, ਯਾਨੀ ਕਿ ਆਪਣਾ ਲਾਭ ਵਧਾਉਣ ਵਾਸਤੇ ਅਸੀਂ ਦੂਸਰੇ ਦਾ ਗਲਾ ਕੱਟਿਆ, ਦੂਸਰੇ ਦੀ ਜੇਬ ਹਲਕੀ ਕੀਤੀ, ਉਹ ਬੰਧਨਕਾਰੀ ਪ੍ਰਭਾਵ ਹੈ। ਬੇਸ਼ੱਕ ਸਤਿਗੁਰਾਂ ਦੇ ਕੋਲ ਹੈਗੇ ਆ, ਉਹਦਾ ਪ੍ਰਭਾਵ ਕੀ ਹੈ ਕਿ ਵਾਰ ਵਾਰ ਸਾਨੂੰ ਜਨਮਾਂ 'ਚ ਆਉਣਾ ਪਏਗਾ। ਉਹ ਗੁਰੂ ਸਾਹਿਬ ਇਸ ਤੁਕ ਜਿਹੀ ਸਮਝਾਉਂਦੇ ਨੇ ਕਿ ਆਉਣਾ ਜਾਣਾ ਤੇ ਭੁੱਲ ਗਿਆ, ਉਹਨੂੰ ਵਿਸਾਰ ਕਰਕੇ ਅੰਧਾ ਅੰਧ ਕਮਾਈ ਕੀਤੀ, ਅੰਧੇ ਹੋ ਕਰਕੇ ਸਮਾਜ ਨੂੰ ਭੋਗਿਆ। ਹੁਣ ਜੋ ਕੁਝ ਵੀ ਅਸੀਂ ਭੋਗਦੇ ਹਾਂ ਇਸ ਸੰਸਾਰ ਦੇ ਵਿੱਚ ਰਹਿ ਕਰਕੇ, ਜਿੰਨੇ ਕਰਮ ਕਰਦੇ ਹਾਂ ਅੰਧੇ ਹੋ ਕਰਕੇ ਕਰਦੇ ਹਾਂ, ਬੀਜਣ ਵੇਲੇ ਸੱਚਮੁੱਚ ਅਸੀਂ ਅੱਖ ਬੰਦ ਕਰ ਲੈਂਦੇ ਹਾਂ। ਪ੍ਰਤਾਪ ਸਿੰਘ ਜੀ ਸੋਚੋ, ਅੱਜ ਅਸੀਂ ਅੱਖ ਬੰਦ ਕਰਕੇ ਇੱਕ ਕਰਮ ਕੀਤਾ ਹੈ, ਇਹ ਪ੍ਰਭਾਵਕਾਰੀ ਬੰਧਨ ਸਾਡਾ ਨੋਟ ਹੋ ਗਿਆ। ਫਿਰ ਜਿਸ ਯੁੱਗ ਦੇ ਵਿੱਚ ਜੀਵਾਤਮਾ ਜਨਮ ਲੈ ਕਰਕੇ ਦੁਨੀਆਂ ਦੇ ਹਿਸਾਬ ਵਿੱਚ ਉਸ ਕਰਮ ਨੂੰ ਭੋਗੇਗੀ, ਉਸ ਨੂੰ ਭੋਗਣਾ ਪੈਣਾ ਜਿਤਨਾ ਮਰਜ਼ੀ ਰੋਏ। ਅੱਜ ਅਗਰ ਅਸੀਂ ਕਿਸੇ ਦਾ ਗਲਾ ਕੱਟਿਆ ਹੈ ਨਾ, ਤੇ ਉਸਨੇ ਵੀ ਸਾਡਾ ਕਿਸੇ ਨਾ ਕਿਸੇ ਜਨਮ ਦੇ ਵਿੱਚ ਆ ਕਰਕੇ ਕਿਸੇ ਨਾ ਕਿਸੇ ਜੂਨ ਦੇ ਵਿੱਚ ਗਲਾ ਕੱਟਣਾ ਹੀ ਹੈ। ਉਸ ਵੇਲੇ ਅਸੀਂ ਚੀਕਾਂਗੇ, ਪਰ ਉਸ ਚੀਕ ਪੁਕਾਰ ਦਾ ਉਸ ਵੇਲੇ ਕੋਈ ਲਾਭ ਹੈ? ਬਾਣੀ ਬਾਰ ਬਾਰ ਇਹ ਸਮਝਾਉਂਦੀ ਹੈ ਉਸ ਵੇਲੇ ਚੀਕ ਪੁਕਾਰ ਦਾ ਕੋਈ ਲਾਭ ਨਹੀਂ ਹੋਣਾ। ਕਿਉਂ? ਕਿਉਂਕਿ ਇਹ ਕਰਮ ਬਹੁਤ ਪਹਿਲੇ ਪਤਾ ਨਹੀਂ ਕਿਸ ਜਨਮ ਦੇ ਵਿੱਚ ਤੂੰ ਬੀਜਿਆ ਹੈ, ਯਾਨੀ ਕਿ ਉਸਦਾ ਪ੍ਰਭਾਵਕਾਰੀ ਬੰਧਨ ਜੋ ਨਿਸ਼ਚਿਤ ਔਰ ਅਟਲ ਹੈ ਉਸੀ ਦੇ ਅਨੁਸਾਰ ਵਿਰਤੀ ਬਣਦੀ ਹੈ, ਔਰ ਇਹ ਵਿਰਤੀ ਕਦੇ ਵੀ ਬਦਲੀ ਨਹੀਂ ਜਾ ਸਕਦੀ। ਔਰ ਯਾਦ ਰੱਖਣਾ, ਪੂਰਨ ਸਤਿਗੁਰੂ ਵੀ ਇਸ ਦੇ ਵਿੱਚ ਕਦੇ ਵੀ ਕੋਈ ਦਖਲ ਨਹੀਂ ਜੇ ਦਿੰਦੇ। ਜੋ ਬੀਜਿਆ ਸਾਨੂੰ ਖਾਣਾ ਪੈਣਾ ਹੈ, ਜੋ ਸਾਨੂੰ ਹਲਕਾ ਲੱਗਦਾ ਉਹ ਸਤਿਗੁਰਾਂ ਦੀ ਤਾਕਤ ਹੁੰਦੀ ਹੈ, ਰਹਿਮਤ ਹੁੰਦੀ ਹੈ। ਕਿਨਾਂ ਤੇ ਵਾਪਰਦੀ ਹੈ? ਜਿਹੜੇ ਸਤਿਗੁਰਾਂ ਦੇ ਉੱਪਰ ਕੁਰਬਾਨ ਹੁੰਦੇ ਹਨ, ਆਪਣੀ ਹਸਤੀ ਯਾਨੀ ਕਿ ਆਪਣੀ ਹੋਮਾਂ ਨੂੰ ਮਿਟਾ ਦਿੰਦੇ ਹਨ। ਉਸ ਤੋਂ ਅਗਲੀ ਤੋਂ ਕੁਝ ਹੋਰ ਸਪਸ਼ਟ ਕਰ ਦਿੰਦੇ ਹਨ ਕਿ ਜਿਸ ਪਾਸੇ ਤੂੰ ਇਹ ਕਰਮ ਕਰਕੇ ਅੱਖ ਬੰਦ ਕਰਕੇ ਕਰਦਾ ਪਿਆ, ਇਸ ਭੋਗ ਕਰਦਾ ਪਿਆ, ਉਸਦਾ ਤੈਨੂੰ ਹਿਸਾਬ ਵੀ ਦੇਣਾ ਪੈਣਾ। ਕਿਸ ਤਰ੍ਹਾਂ ਹਿਸਾਬ ਦੇਣਾ ਪੈਣਾ? ਕਹਿੰਦੇ ਹਨ ਪੂਰਵ ਲਿਖੇ ਦਾ ਲਿਖਿਆ। ਹੁਣ ਪੂਰਵ ਲਿਖੇ ਦਾ ਲਿਖਿਆ ਫਿਰ ਅਸੀਂ ਧੋਖਾ ਖਾ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਵੀ ਸਾਡਾ ਪਹਿਲੇ ਤੋਂ ਲਿਖਿਆ ਹੀ, ਅਸੀਂ ਭੈੜਾ ਕਰਮ ਕਰਨਾ ਤੇ ਅਸੀਂ ਕਿਸ ਤਰ੍ਹਾਂ ਇਸ ਤੋਂ ਬਚ ਸਕਦੇ ਸੀ? ਕੋਈ ਸ਼ੱਕ ਨਹੀਂ, ਤਿੰਨ ਹਿੱਸੇ ਨਿਸ਼ਚਿਤ ਹੈ, ਉਹ ਤੇ ਕਰਨਾ ਹੀ ਕਰਨਾ ਹੈ। ਪਰ ਜਿਹੜਾ ਇੱਕ ਹਿੱਸਾ ਸਾਨੂੰ ਮਿਲਿਆ ਸੀ ਨਵਾਂ ਕਰਮ ਬੀਜਣ ਵਾਸਤੇ, ਸੰਧਰਾ ਖੇਤ ਮਿਲਿਆ। ਖੇਤ ਨੂੰ ਕਿਉਂ ਕਿਹਾ? ਕਿ ਇਸ ਕਰਕੇ ਕਿ ਇਹ ਹਿੱਸਾ ਤੈਨੂੰ ਮਿਲਿਆ ਹੈ, ਜੈਸੀ ਮਰਜ਼ੀ ਫਸਲ ਬੋਲਾ, ਜੈਸੀ ਬੋਏਗਾ ਵੈਸਾ ਖਾਏਗਾ। ਔਰ ਅਗਰ ਅਸੀਂ ਉਸ ਖੇਤ ਦੇ ਵਿੱਚ ਐਸਾ ਬੀਜ ਬੋ ਦਈਏ ਜੇ ਅੰਬ ਬੋਜ ਦਿੱਤਾ, ਤੇ ਹੁਣ ਅੰਬ ਦੀ ਮਿਠਾਸ ਕਿਤਨੀ ਹੈ? ਘੰਟਾ, ਦੋ ਘੰਟੇ, ਤਿੰਨ ਘੰਟੇ, ਜੀਭ ਦਾ ਸਵਾਦ ਜ਼ਰੂਰ ਰਹਿੰਦਾ, ਉਸ ਮਿਠਾਈ ਦਾ, ਉਸ ਮਿਠਾਸ ਦਾ ਰਹਿੰਦਾ ਕਿ ਨਹੀਂ ਰਹਿੰਦਾ? ਔਰ ਉਸੀ ਜਗ੍ਹਾ ਅਸੀਂ ਕੁੜੱਕਣ ਬੋ ਦਈਏ, ਨਿੰਮ ਬੋ ਦਈਏ, ਨਿਮੋਲੀ ਖਾ ਲਈਏ, ਦੋ ਤਿੰਨ ਘੰਟੇ ਉਸਦਾ ਵੀ ਅਸਰ ਰਹੇਗਾ। ਹੁਣ ਸਾਧ ਸੰਗਤ ਜੀ, ਅਗਰ ਇਹ ਕਿੱਸਾ ਅਸੀਂ ਐਸਾ ਬੋ ਦਈਏ ਜਿਹੜਾ ਕਿ ਪੂਰਨ ਸਤਿਗੁਰ ਦੇ ਉਪਦੇਸ਼ਾਂ ਅਨੁਸਾਰ ਹੋਵੇ, ਤੇ ਉਹ ਬਾਕੀ ਦੇ ਤਿੰਨ ਹਿੱਸਿਆਂ ਦੇ ਉੱਪਰ ਭਾਰੀ ਪੈਂਦਾ ਹੈ, ਯਾਨੀ ਕਿ ਉਸਦੇ ਪ੍ਰਭਾਵਕਾਰੀ ਬੰਧਨ ਤੋਂ ਬਚਾ ਤੇ ਨਹੀਂ ਸਕਦਾ, ਪਰ ਉਸਦਾ ਅਸਰ ਬਹੁਤ ਘੱਟ ਹੋ ਜਾਂਦਾ ਹੈ। ਅਜੇਮਲ ਦੀ ਸਾਖੀ ਜੋ ਸੀ, ਉਸ ਨੂੰ ਸਾਰੇ ਪਹਿਲੂਆਂ ਤੇ ਧਿਆਨ ਕਰਕੇ ਦੇਖ ਲਓ। ਜੋ ਅਗਰ ਉਸਨੇ 15 ਸਾਲ ਮਿਹਨਤ ਕੀਤੀ ਸੀ, ਸਤਿਗੁਰਾਂ ਦੇ ਵਚਨ ਨੂੰ ਮੰਨਿਆ ਸੀ, ਤੇ ਉਸੀ ਦਾ ਪ੍ਰਭਾਵ ਸੀ ਕਿ ਕਈ ਕਰੋੜ ਦੇ ਜਨਮਾਂ ਦੇ ਜੋ ਕਰਮ ਸਨ ਉਹ ਸਤਿਗੁਰਾਂ ਨੇ ਕੱਟ ਦਿੱਤੇ ਸਨ ਇਸੇ ਜਨਮ ਦੇ ਵਿੱਚ, ਔਰ ਜਿੰਦੇ ਜੀ ਉਸ ਨੂੰ ਲੈ ਕਰਕੇ ਗਏ ਸਨ। ਕਿਉਂਕਿ ਮਰਨ ਦੇ ਬਾਅਦ ਕੋਈ ਵੀ ਸੱਚਖੰਡ ਨਹੀਂ ਜੇ ਗਿਆ, ਉਹ ਤੇ ਫਿਰ 84 ਦੇ ਗੇੜ ਦੇ ਵਿੱਚ ਰਹੇਗਾ। ਸਿਰਫ ਇਹ ਹੈ ਕਿ ਨਿਚਲੀ ਜੂਨਾਂ ਨਹੀਂ ਰਹਿਣਗੀਆਂ ਤੇ ਸੂਖਸ਼ਮ ਜੂਨਾਂ ਮਿਲ ਜਾਣਗੀਆਂ, ਉੱਤਮ ਭੋਗੀ ਜੂਨਾਂ ਨੇ ਸਾਰੀਆਂ। ਪਰ ਰਵਾਂਗੇ ਅਸੀਂ ਇਸ ਗੇੜ ਦੇ ਅੰਦਰ ਹੀ, ਜਾਵਾਂਗੇ ਤੇ ਜਿੰਦੇ ਜੀ ਜਾਵਾਂਗੇ। ਉਹ ਇਸ ਤੁਕ ਦੇ ਵੀ ਸਮਝਾਇਆ ਕਿ ਉਸ ਵੇਲੇ ਅਗਰ ਇਹ ਜੀਵਾਤਮਾ ਕੁਛ ਵੀ ਕਰਨਾ ਚਾਹਵੇ ਤੇ ਉਹ ਕਰ ਨਹੀਂ ਸਕਦੀ, ਅਵਰ ਨਾ ਕਰਨਾ ਜਾਏ, ਕੁਛ ਵੀ ਕਰਨਾ ਚਾਹਵੇ ਤੇ ਉਹ ਕਰ ਨਹੀਂ ਸਕਦੀ। ਕਿਉਂ? ਕਿਉਂਕਿ ਉਸਦੇ ਹੱਥ ਵਿੱਚ ਉਸ ਵੇਲੇ ਕੁਛ ਵੀ ਨਹੀਂ ਹੁੰਦਾ, ਕੀਤੇ ਦਾ ਪ੍ਰਭਾਵ ਜਿਹੜਾ ਉਹ ਨਿਸ਼ਚਿਤ ਹੈ, ਉਹ ਅਟਲ ਹੈ। ਉਸ ਤੋਂ ਬਾਅਦ ਕੀ ਸੁਣਿਆ? ਧੰਦੇ ਧਾਵਤ ਦਿਨ ਗਿਆ, ਰਹਿਣ ਗਵਾਹੀ ਸੋਏ। ਧੰਦੇ ਧਾਵਤ ਜਿਸਦਾ ਬਾਹਰੀ ਅਰਥ ਕੀ ਹੈ ਕਿ ਸਾਰਾ ਦਿਨ ਅਸੀਂ ਤੋੜਦੇ, ਧਾਵਤ ਦਾ ਭਾਵ ਹੈ ਤੋੜਨਾ, ਦੌੜ ਦੌੜ ਕੇ ਅਸੀਂ ਆਪਣੇ ਕੰਮ ਕਰਦੇ ਹਾਂ, ਆਪਣੀ ਮਿਹਨਤ ਮਜ਼ਦੂਰੀ ਜਿਹੜੀ ਵੀ ਹੈ ਦੌੜ ਦੌੜ ਕੇ ਸਾਰਾ ਦਿਨ ਗਵਾ ਲੈਂਦੇ ਹਾਂ, ਰਾਤ ਜਿਹੜੀ ਅਸੀਂ ਖਾ ਕੇ ਥੱਕ ਕੇ ਸੋ ਕੇ ਗਵਾ ਲੈਂਦੇ ਹਾਂ। ਇਸਦਾ ਰੂਹਾਨੀ ਭਾਵ ਕੀ ਹੈ? ਕਿ ਹੋਣਾ ਤੇ ਇਹ ਚਾਹੀਦਾ ਸੀ ਕਿ ਅਸੀਂ ਇਹ ਜੋ ਜ਼ਿੰਦਗੀ ਰੂਪੀ ਸਾਨੂੰ ਦਿਨ ਮਿਲਿਆ ਹੈ, ਇਹ ਦਿਨ ਅਸੀਂ ਪਰਮਾਤਮਾ ਦੀ ਤਰਫੋਂ ਜਾਗਣਾ ਸੀ, ਸਤਿਗੁਰੂ ਦੀ ਤਰਫੋਂ ਜਾਗਣਾ ਸੀ, ਸੰਸਾਰ ਦੀ ਤਰਫੋਂ ਸੋਣਾ ਸੀ। ਸੋਨੇ ਦਾ ਭਾਵ ਇਹ ਹੈ ਕਿ ਅਸੀਂ ਕਰਮ ਉਹ ਕਰਨੇ ਸੀ ਜੋ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤੇ ਸਨ, ਉਹ ਕਮਾਈ ਅਸੀਂ ਕਰਨੀ ਸੀ। ਔਰ ਅਸੀਂ ਕਮਾਈ ਕਿਹੜੀ ਕੀਤੀ? ਧੰਦਿਆਂ ਦੀ। ਇਸੀ ਸੰਸਾਰ ਨੂੰ ਭੋਗਿਆ ਔਰ ਇਸੀ ਸੰਸਾਰ ਨਾਲ ਪਿਆਰ ਕਰਕੇ ਮਰਨ ਤੋਂ ਬਾਅਦ ਅਸੀਂ ਜਾਵਾਂਗੇ ਕਿਤੇ? ਕੋਈ ਸੱਚਖੰਡ ਜਾਵਾਂਗੇ? ਜਦ ਇਹਨਾਂ ਨਾਲ ਪਿਆਰ ਕੀਤਾ, ਇਹਨਾਂ ਨਾਲ ਭੋਗਿਆ, ਤੇ ਮਰਨ ਤੋਂ ਬਾਅਦ ਫਿਰ ਅਸੀਂ ਇਹਨਾਂ ਦੇ ਵਿੱਚ ਹੀ ਜਨਮ ਲਾਂਗੇ। ਅੱਜ ਇਹ ਸਾਡੇ ਪੁੱਤਰ ਨੇ, ਕੱਲ ਅਸੀਂ ਇਹਨਾਂ ਦੇ ਪੁੱਤਰ ਬਣਾਂਗੇ। ਗੁਰੂ ਸਾਹਿਬਾਂ ਨੇ ਕੀ ਉਪਦੇਸ਼ ਪਿੱਛੇ ਕੀਤਾ ਸੀ? ਕਿ ਮਾਇਆ ਜੋ ਹੈ ਇਹ ਭੰਗਨ ਹੈ, ਜੋ ਅੱਜ ਪਤਨੀ ਹੈ ਕੱਲ ਮਾਂ ਬਣ ਕੇ ਆ ਰਹੀ ਹੈ, ਜੋ ਅੱਜ ਮਾਂ ਹੈ ਉਹ ਅਗਲੇ ਜਨਮ ਦੇ ਧੀ ਬਣ ਕੇ ਆ ਰਹੀ ਹੈ। ਮਤਲਬ ਮਾਇਆ ਨੂੰ ਭੰਗਨ ਦਾ ਰੂਪ ਉਹਨਾਂ ਨੇ ਦਿੱਤਾ, ਔਰ ਅਸੀਂ ਇਸ ਭੰਗਨ ਦੇ ਐਸੇ ਅਧੀਨ ਹਾਂ ਕਿ ਜੋ ਭੰਗਨ ਸਾਨੂੰ ਕਹਿੰਦੇ ਉਹ ਅਸੀਂ ਕਰਦੇ ਹਾਂ, ਜੋ ਸਤਿਗੁਰੂ ਕਹਿੰਦੇ ਨੇ ਉਹ ਅਸੀਂ ਕਰਦੇ ਹੀ ਨਹੀਂ। ਉਹੀ ਭਾਵ ਜੋ ਹੈ ਇਸ ਤੁਕ ਦੇ ਵਿੱਚ ਛੁਪਿਆ। ਅੱਗੇ ਕੀ ਕਹਿੰਦੇ ਨੇ ਕਿ ਸੱਚ ਜੋ ਹੈ, ਝੂਠ ਜੋ ਹੈ, ਕੂੜ ਕੂੜ ਕੀ ਹੈ? ਸੰਸਾਰ ਕੂੜ ਬੋਲ ਬਿਖ ਖਾਇਆ। ਬਿਖ ਕਹਿੰਦੇ ਨੇ ਜ਼ਹਿਰ ਨੂੰ। ਜਿਸ ਤਰੀਕੇ ਦੇ ਨਾਲ ਜ਼ਹਿਰ ਖਾ ਕੇ ਬੰਦਾ ਜਿੰਦਾ ਨਹੀਂ ਰਹਿ ਸਕਦਾ, ਮਰ ਜਾਂਦਾ, ਤੇ ਰੂਹਾਨੀਅਤ ਦਾ ਬਿਖ ਕਿਹੜਾ ਹੈ, ਜ਼ਹਿਰ ਕਿਹੜਾ? ਜਦੋਂ ਜੀਵਾਤਮਾ ਮਨ ਦੇ ਹੁਕਮ ਵਿੱਚ ਆ ਕਰਕੇ ਕਰਮ ਕਰਦੀ ਹੈ, ਬੰਧਨਕਾਰੀ ਪ੍ਰਭਾਵ ਦੇ ਵਿੱਚ ਉਸਨੂੰ ਜਨਮ ਲੈਣੇ ਪੈਂਦੇ ਨੇ, ਇਹ ਬਿਖ ਖਾਣ ਦੇ ਬਰਾਬਰ ਹੈ। ਯਾਨੀ ਕਿ ਜੀਵਾਤਮਾ ਦੀ ਮੌਤ ਕਦੋਂ ਹੈ? ਜਦੋਂ ਮਨ ਦੇ ਹੁਕਮ ਵਿੱਚ ਕਰਮ ਕਰਦੀ ਹੈ। ਤੇ ਪਹਿਲਾ ਸ਼ਬਦ ਗੁਰੂ ਸਾਹਿਬਾਂ ਨੇ ਕੂੜ ਲਿਆ, ਕੂੜ ਬੋਲ। ਕੂੜ ਦਾ ਕੀ ਭਾਵ ਹੈ? ਝੂਠ। ਝੂਠ ਕੀ ਹੈ? ਸੰਸਾਰ। ਹੁਣ ਸੰਸਾਰ ਨੂੰ ਭੋਗਣਾ ਜੋ ਹੈ ਜੀਵਾਤਮਾ ਵਾਸਤੇ ਮੌਤ ਦੇ ਬਰਾਬਰ ਹੈ। ਹੁਣ ਇਹਦਾ ਇਹ ਭਾਵ ਨਹੀਂ ਹੈ ਕਿ ਅਸੀਂ ਭੋਗਣਾ ਨਹੀਂ ਹੈ। ਭੋਗਣਾ ਕਿਸ ਤਰੀਕੇ ਨਾਲ ਹੈ? ਨਿਰੇਪ ਹੋ ਕਰਕੇ। ਅਸੀਂ ਆਪਣੀ ਜਿੰਮੇਦਾਰੀਆਂ ਪੂਰੀਆਂ ਕਰਨੀਆਂ ਨੇ ਕਿਸ ਤਰੀਕੇ ਨਾਲ, ਜਿਸ ਤਰ੍ਹਾਂ ਇੱਕ ਵਿਆਹਤਾ ਇਸਤਰੀ ਜਿਹੜੀ ਹੈ ਆਪਣੇ ਮੈਕੇ ਜਾ ਕੇ ਸਾਰਾ ਕੰਮ ਕਰਦੀ ਹੈ, ਪਰ ਧਿਆਨ ਕਿੱਥੇ ਹੈ? ਆਪਣੇ ਪਤੀ ਪਰਮੇਸ਼ਵਰ ਦੇ, ਸਾਰੇ ਕੰਮ ਕਰਦੀ ਹੈ। ਉਸੇ ਤਰੀਕੇ ਨਾਲ ਸੰਸਾਰ ਨੂੰ ਭੋਗਣਾ ਵੀ ਹੈ, ਅਸੀਂ ਕਰਮ ਵੀ ਕਰਨੇ ਨੇ, ਧੀਆਂ ਪੁੱਤਾਂ ਦੀ ਪਰਪਾਲਣਾ ਵੀ ਕਰਨੀ ਹੈ, ਪਰ ਨਿਰਲੇਪ ਹੋ ਕਰਕੇ ਧਿਆਨ ਆਪਣੇ ਸਤਿਗੁਰੂ ਵਿੱਚ ਰੱਖਣਾ, ਆਪਣੇ ਸਤਿਗੁਰੂ ਦੇ ਉਪਦੇਸ਼ਾਂ ਅਨੁਸਾਰ ਚੱਲਣਾ। ਪਰ ਇਹ ਸਾਡੇ ਕੋਲ ਹੁੰਦਾ ਨਹੀਂ, ਅਸੀਂ ਇਸ ਮਾਇਆ ਦੇ ਵਿੱਚ ਬੈਠ ਕਰਕੇ ਇਸ ਨੂੰ ਭੋਗਦੇ ਹਾਂ। ਯਾਨੀ ਕਿ ਸ਼ਹਿਦ ਦੇ ਵਿੱਚ ਥਾਲੀ ਜਿਹੜੀ ਭਰੀ ਹੋਈ ਹੈ, ਮੱਖੀ ਉਹਦੇ ਵਿੱਚ ਅਗਰ ਬੈਠ ਜਾਏਗੀ ਤਾਂ ਉੱਡ ਥੋੜੀ ਸਕਦੀ ਹੈ, ਉਹ ਤਾਂ ਉਹਦੇ ਵਿੱਚ ਹੀ ਮਰੇਗੀ। ਉਹੀ ਹਾਲ ਹੁੰਦਾ ਇਸ ਜੀਵਾਤਮਾ ਦਾ, ਕਿ ਇਸ ਦੇ ਵਿੱਚ ਹੀ ਸਾਨੂੰ ਪਿਆਰ ਕਰਕੇ ਮਰਨ ਤੋਂ ਬਾਅਦ ਫਿਰ ਇਹਦੇ ਵਿੱਚ ਜਨਮ ਲੈਂਦੀ। ਅਗਲੀ ਤੁਕ ਵਿੱਚ ਹੋਰ ਸਪਸ਼ਟ ਕਰਦੇ ਨੇ ਕਿ ਇਹਦੇ ਵਿੱਚ ਰਹਿ ਕਰਕੇ ਦਿਨ ਵੀ ਗਵਾ ਲਿਆ, ਅਸੀਂ ਜੋ ਆਪਣੀ ਰਾਤ ਸੀ ਉਹ ਵੀ ਸੋ ਕਰਕੇ ਗਵਾ ਲਈ, ਔਰ ਮਨਮੁਖ ਜਿਹੜਾ ਹੈ ਚੱਲਿਆ ਰੋਈ। ਚੱਲੇ ਰੋਈ ਦਾ ਕੀ ਭਾਵ ਹੈ? ਜਿਸਲੇ ਅੰਤ ਕਾਲ ਆਉਂਦਾ ਹੈ ਤੇ ਰੋ ਕਰਕੇ ਜਾਂਦਾ ਹੈ, ਰੋਣ ਦਾ ਕੀ ਭਾਵ ਹੈ? ਹੁਣ ਰੋਣ ਕਦੋਂ ਆਉਂਦਾ ਹੈ? ਜਿਹੜੀ ਜੀਵਾਤਮਾ ਸਤਿਗੁਰੂ ਦੇ ਉਪਦੇਸ਼ ਉੱਪਰ ਅਮਲ ਕਰਦੀ ਹੈ ਨਾ, ਉਹਨੂੰ ਜਿੰਦੇ ਜੀ ਰੋਣਾ ਪੈਂਦਾ। ਹੁਣ ਰੋਣਾ ਕਿਉਂ ਪੈਂਦਾ? ਕਿਸ ਤਰ੍ਹਾਂ? ਸਤਿਗੁਰਾਂ ਨੇ ਉਪਦੇਸ਼ ਕੀਤਾ, ਇੱਕੋ ਹੀ ਸ਼ਬਦ ਸਤਿਗੁਰੂ ਹਰ ਸਤਸੰਗ ਜੀ ਲੈਂਦੇ ਕਿ ਸੱਚ, ਕਿ ਸੱਚ ਬੋਲਣਾ ਹੈ। ਹੁਣ ਸੱਚ ਦੀ ਲੜਾਈ ਸਾਧ ਸੰਗਤ ਕਈ ਵਾਰੀ ਐਸੇ ਮੁਕਾਮ ਤੇ ਲੈ ਆਉਂਦੀ ਹੈ ਸਾਨੂੰ ਰੋਣਾ ਪੈਂਦਾ, ਸਾਡੇ ਅਥਰੂ ਨਿਕਲਦੇ ਨੇ। ਅਜਮਾ ਕਰਕੇ ਵੇਖ ਲਓ, ਐਸੀ ਸਥਿਤੀ ਖੜੀ ਹੋ ਜਾਂਦੀ। ਕਿਉਂ? ਮਾਇਆ ਦਾ ਪ੍ਰਭਾਵ ਹੈ, ਪ੍ਰਬਲ ਹੈ। ਸੰਸਾਰ ਜਿਹੜਾ ਜਿਸ ਪਾਸੇ ਜਾ ਰਿਹਾ ਨਾ, ਸਤਿਗੁਰੂ ਉਸ ਤੋਂ ਉਲਟੇ ਰਸਤੇ ਲਿਜਾਂਦੇ ਨੇ, ਯਾਨੀ ਕਿ ਸੱਚ ਦੇ ਰਸਤੇ ਜਾਂਦੇ ਨੇ। ਸੰਸਾਰ ਜਾ ਰਿਹਾ ਝੂਠ ਦੇ ਰਸਤੇ, ਉਹ ਜਿਸਲੇ ਅਸੀਂ ਸਤਿਗੁਰ ਦੇ ਰਸਤੇ ਚੱਲਦੇ ਹਾਂ, ਸੰਸਾਰ ਸਾਡੇ ਤੋਂ ਉਲਟ ਚੱਲ ਰਿਹਾ, ਸਾਰਾ ਸੰਸਾਰ ਝੂਠ ਬੋਲ ਰਿਹਾ, ਅਸੀਂ ਸੱਚ ਬੋਲਣਾ ਚਾਹੁੰਦੇ ਹਾਂ, ਤੇ ਐਸੀ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਕਿ ਸਾਨੂੰ ਰੋਣਾ ਆ ਜਾਂਦਾ। ਯਾਨੀ ਕਿ ਜਿੰਦੇ ਜੀ ਜਿਹੜੇ ਰੋ ਲੈਂਦੇ ਨੇ ਉਹ ਸਤਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਨੇ, ਜਿੰਦੇ ਜੀ ਜਿਹਨੇ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ, ਮਰਨ ਤੋਂ ਬਾਅਦ ਸਾਧ ਸੰਗਤ ਜੀ ਉਹ ਹੱਸਦਾ ਜਾਏਗਾ। ਹੁਣ ਰੋਂਦਾ ਆ ਮਨਮੁਖੀ ਜਾਂਦਾ, ਕਿਉਂ? ਕਿਉਂਕਿ ਜਿੰਦੇ ਜੀ ਉਹ ਹੱਸਦਾ ਰਿਹਾ, ਸਤਿਗੁਰੂ ਦੇ ਉਪਦੇਸ਼ ਉੱਪਰ ਅਮਲ ਨਹੀਂ ਕੀਤਾ, ਉਹ ਕਦੇ ਵੀ ਨਹੀਂ ਰੋਇਆ। ਹੁਣ ਮਰਨ ਤੋਂ ਬਾਅਦ ਰੋਣ ਦਾ ਭਾਵ ਹੈ ਫਿਰ ਯਮ ਆਉਂਦੇ ਨੇ ਲੈਣ ਵਾਸਤੇ। ਹੁਣ ਜਿਸਲੇ ਯਮ ਆਉਂਦੇ ਨੇ ਉਹ ਘਸੀਟਾ ਘਸੀਟੀ ਕਰਦੇ ਨੇ, ਦੁੱਖਾਂ ਦੇ ਖੂਹਾਂ ਚ ਪਾਉਂਦੇ ਨੇ, ਉਸਲੇ ਫਿਰ ਉਹ ਰੋਂਦਾ ਹੈ, ਉਸਦੀ ਚੀਕ ਪੁਕਾਰ ਔਰ ਰੋਣੇ ਨੂੰ ਉਸਲੇ ਕੋਈ ਵੀ ਨਹੀਂ ਦੇਖਦਾ। ਇਸ ਤੁਕ ਦਾ ਇਹ ਭਾਵ ਹੈ। ਅੱਗੇ ਹੋਰ ਸਤਿਗੁਰੂ ਸਪਸ਼ਟ ਕਰਦੇ ਨੇ ਕਿ ਸਿਰ ਦੇ ਉੱਪਰ ਜੰਮ ਬੈਠੇ ਨੇ, ਸਿਰਾ ਉੱਪਰ ਜੰਮ ਦੰਡ ਲਾ ਗਿਆ, ਸਿਰ ਦੇ ਉੱਪਰ ਜੰਮ ਜਿਹੜੇ ਨੇ ਡੰਡਾ ਲੈ ਕਰਕੇ ਖੜੇ ਨੇ ਹਰ ਵਕਤ, ਔਰ ਪੱਤ ਗਵਾ ਲਈ। ਅੱਧੀ ਤੁਕ ਵਿੱਚ ਕਹਿੰਦੇ ਨੇ ਕਿ ਪੱਤ ਗਵਾਈ। ਪੱਤ ਕਿਸ ਨੂੰ ਕਹਿੰਦੇ ਨੇ? ਮਾਨ ਸਨਮਾਨ ਨੂੰ। ਹੁਣ 84 ਲੱਖ ਜੂਨ ਦੇ ਵੀ ਜਵਾਨੀਅਤ ਕਹਿੰਦੀ ਹੈ ਕਿ ਮਾਨ ਸਨਮਾਨ ਕਿਸ ਦਾ ਹੈ ਜਿਸਨੇ ਵੱਡੇ ਵੱਡੇ ਬੰਗਲੇ ਬਣਾ ਲਏ, ਕਾਰਾਂ ਮੋਟਰਾਂ ਖੜੀਆਂ ਕਰ ਲਈਆਂ। ਬੇਸ਼ੱਕ ਇਸ ਸਮਾਜ ਦੇ ਵਿੱਚ ਉਹ ਮਾਨ ਦਾ ਅਧਿਕਾਰੀ ਹੈ ਔਰ ਮਾਨ ਮਿਲਦਾ ਹੈ, ਪਰ ਰੂਹਾਨੀਅਤ ਦੇ ਵਿੱਚ ਇਹ ਮਾਨ ਨਹੀਂ ਹੈ। ਰੂਹਾਨੀਅਤ ਦਾ ਮਾਨ ਹੈ 84 ਲੱਖ ਜਾਮਿਆਂ ਦੇ ਵਿੱਚ ਇਨਸਾਨੀ ਜਾਮਾ, ਇਹ ਹੈ ਮਾਨ। ਹੁਣ ਇਹ ਮਾਨ ਉਸਨੇ ਗਵਾ ਲਿਆ, ਖੋ ਲਿਆ। ਕਿਸ ਤਰੀਕੇ ਦੇ ਨਾਲ ਖੋ ਲਿਆ? ਸੰਸਾਰ ਨੂੰ ਭੋਗ ਕਰਕੇ, ਹੁਕਮ ਨੂੰ ਨਾ ਮੰਨ ਕਰਕੇ। ਹੁਣ ਅੱਗੇ ਕਹਿੰਦੇ ਨੇ ਵੀ ਜੰਮ ਜਿਹੜੇ ਡੰਡਾ ਲੈ ਕਰਕੇ ਖੜੇ ਨੇ, ਹੁਣ ਇਸਦਾ ਕੀ ਭਾਵ ਹੈ? ਹੁਣ ਬਥੇਰੇ ਸਵਾਲ ਕਰਦੇ ਨੇ ਵੀ ਜਿੰਦੇ ਜੀ ਕੀ ਮਤਲਬ ਹੋਇਆ ਇਸਦਾ, ਵੀ ਡੰਡਾ ਲੈ ਕਰਕੇ ਖੜੇ ਨੇ, ਇਸਦਾ ਅਰਥ ਕੀ ਹੈ? ਇਸਦਾ ਅਰਥ ਇਹ ਹੈ ਕਿ ਜਰਾ ਵਿਚਾਰ ਕਰਕੇ ਦੇਖੋ, ਸਾਡੇ ਸਾਰਿਆਂ ਦੇ ਘਰ ਦੇ ਵਿੱਚ ਬੱਚੇ ਹੈਗੇ ਨੇ। ਹੁਣ ਸਕੂਲੋਂ ਬੱਚਾ ਆਉਂਦਾ ਹੈ, ਬਸਤਾ ਸੁੱਟਦਾ ਹੈ, ਉਹਨੂੰ ਭੁੱਖ ਲੱਗੀ ਹੈ। ਹੁਣ ਮਾਂ ਦੀ ਮਮਤਾ ਹੈ, ਮਮਤਾ ਕੀ ਕਹਿੰਦੀ ਹੈ ਕਿ ਇਹ ਸਵੇਰ ਦਾ ਭੁੱਖਾ ਗਿਆ, ਇਹ ਫਟਾਫਟ ਰੋਟੀ ਖਾ ਲੇ। ਔਰ ਬੱਚਾ ਕੀ ਹੈ, ਆਉਂਦੇ ਹੀ ਜਿੱਦ ਕਰਦਾ ਹੈ, ਪਹਿਲੇ ਪੁੱਛਦਾ ਹੈ ਮਾਂ ਕੀ ਚਾੜਿਆ, ਮਾਂ ਕਹਿੰਦੀ ਹੈ ਦਾਲ ਬਣਾਈ ਹੈ, ਪੁੱਤਰ ਕਹਿੰਦਾ ਮੈਂ ਤਾਂ ਸਬਜ਼ੀ ਨਾਲ ਖਾਣੀ ਹੈ। ਹੁਣ ਮਾਂ ਕਹਿੰਦੀ ਹੈ, ਮਮਤਾ ਵਿੱਚ ਅੰਧੀ ਹੈ, ਇਹਦਾ ਢਿੱਡ ਭਰ ਜਾਏ, ਉਹ ਪੁੱਤਰ ਜਿਹੜਾ ਡੰਡਾ ਲੈ ਕੇ ਜੰਮ ਬਣ ਕੇ ਸਿਰ ਤੇ ਖੜਾ, ਕਹਿੰਦਾ ਮੈਂ ਤਾਂ ਸਬਜ਼ੀ ਦੇ, ਦਾਲ ਨਾਲ ਮੈਂ ਨਹੀਂ ਖਾਣਾ। ਸਾਧ ਸੰਗਤ ਜੀ, ਹੋਰ ਕੋਈ ਨਰਕ ਦੇਖਣਾ ਬਾਕੀ ਰਹਿ ਗਿਆ ਇਸ ਜਨਮ ਦੇ ਵਿੱਚ? ਉਸੀ ਵੇਲੇ ਘਰ ਦੇ ਵਿੱਚ ਕਲੇਸ਼ ਖੜਾ ਹੈ, ਨਰਕ ਬਣ ਗਿਆ ਹੈ, ਰੋਣਾ ਪਿੱਟਣਾ ਕਲੇਸ਼ ਡੰਡਾ ਚੱਲ ਰਿਹਾ ਹੈ। ਹੋਰ ਕਿਹੜਾ ਡੰਡਾ ਜੰਮ ਦੂਤ ਜਿਹੜਾ ਸਾਡੇ ਸਿਰ ਦੇ ਉੱਪਰ ਲੈ ਕਰਕੇ ਖੜਾ? ਔਰ ਕਦੀ ਅਸੀਂ ਵਿਚਾਰ ਕੀਤਾ ਕਿ ਇਹ ਜੰਮ ਉਹ ਡੰਡਾ ਲੈ ਕੇ ਸਾਡੇ ਸਿਰ ਉੱਪਰ ਖੜੇ ਨੇ, ਆਪਣਾ ਹਿਸਾਬ ਲੈ ਰਹੇ ਨੇ? ਸਾਨੂੰ ਕਦੀ ਸੁਪਨੇ ਦੇ ਵਿੱਚ ਹੀ ਚੇਤਾ ਨਹੀਂ ਆਈ ਕਿ ਇਹ ਸੱਚਮੁੱਚ ਦੇ ਡੰਡਾ ਲੈ ਕਰਕੇ ਜੰਮ ਖੜੇ ਹਿਸਾਬ ਲੈ ਰਹੇ ਨੇ। ਅਸੀਂ ਮਮਤਾ ਦੇ ਵਿੱਚ ਅੰਧੇ ਹਾਂ, ਕਿਸੇ ਵੀ ਤਰੀਕੇ ਨਾਲ ਬੱਚੇ ਦਾ ਢਿੱਡ ਭਰ ਜਾਏ, ਉਹਨੂੰ ਚੁੱਪ ਕਰਾ ਰਹੇ ਹਾਂ, ਉਹਦੇ ਪਹਿਲੇ ਪਾ ਰਹੇ ਹਾਂ, ਉਸਨੂੰ ਰਿਸ਼ਵਤ ਦੇ ਰਹੇ ਹਾਂ, ਹੋਰ ਕਈ ਤਰੀਕੇ ਦੇ ਝੂਠ ਬੋਲ ਰਹੇ ਹਾਂ, ਯਾਨੀ ਕਿ ਉਹਦੇ ਸੰਸਕਾਰ ਵੀ ਐਸੇ ਅਸੀਂ ਬੱਚੇ ਦੇ ਬਣਾ ਦਿੱਤੇ ਕਿ ਆਉਣ ਵਾਲੇ ਜਨਮਾਂ ਦੇ ਵਿੱਚ ਉਹ ਤਾਂ ਭੋਗੇਗਾ ਹੀ ਭੋਗੇਗਾ, ਉਸੇ ਦਾ ਪ੍ਰਭਾਵ ਸਾਡੇ ਉੱਪਰ ਵੀ ਪਏਗਾ ਜੇ ਅਸੀਂ ਝੂਠ ਜਾਂ ਲਾਲਚ ਦੇ ਕਰਕੇ ਉਸ ਨੂੰ ਭਰਮਾਇਆ ਹੈ, ਤੇ ਲਾਲਚ ਔਰ ਝੂਠ ਹੀ ਉਸਦੇ ਅੰਦਰ ਪ੍ਰਗਟ ਹੋਏਗਾ, ਅਗਲੇ ਜਨਮ ਦੇ ਵਿੱਚ ਇਸ ਜਨਮ ਵਿੱਚ ਵੀ ਪ੍ਰਗਟ ਹੋਏਗਾ। ਐਸੇ ਹੀ ਲਾਭ ਨੂੰ ਮੁੱਖ ਰੱਖ ਕਰਕੇ ਉਹ ਸੌਦੇ ਕਰੇਗਾ, ਲੋਕਾਂ ਦੇ ਗਲੇ ਕੱਟੇਗਾ, ਔਰ ਉਹ ਕਮਾਈ ਅਸੀਂ ਸਾਰੇ ਮਿਲ ਕੇ ਜਿਹੜੇ ਮਾਂ ਪਿਓ ਖਾਵਾਂਗੇ, ਤੇ ਸਾਨੂੰ ਕੀ ਉਸਦਾ ਅਸਰ ਹੋਏਗਾ? ਕਦੀ ਵਫਾ ਮਿਲੇਗੀ, ਕਦੇ ਨਹੀਂ ਮਿਲੇਗੀ। ਤੇ ਫਿਰ ਅਸੀਂ ਹੋਰ ਕਿਹੜੇ ਜੰਮ ਦੇਖਣਾ ਚਾਹੁੰਦੇ ਹਾਂ? ਮਰਨ ਦੇ ਬਾਅਦ ਸੂਖਮ ਲੋਕਾਂ ਦੇ ਜਿਹੜੇ ਜੰਮ ਹਨ, ਉਹ ਤੇ ਜਦੋਂ ਅਸੀਂ ਉਹਨਾਂ ਲੋਕਾਂ 'ਚ ਜਾਵਾਂਗੇ, ਕਿਉਂਕਿ ਸਾਨੂੰ ਭੋਗਣੇ ਤੇ ਪੈਣੇ ਹੀ ਨੇ, ਕਿਉਂਕਿ ਉਪਦੇਸ਼ਾਂ ਅਨੁਸਾਰ ਤੇ ਕਰਮ ਅਸੀਂ ਕੀਤਾ ਹੀ ਨਹੀਂ, ਉਹ ਤੇ ਬਾਅਦ ਦੀ ਗੱਲ ਹੈ। ਬਾਕੀ ਜਿੰਦੇ ਜੀ ਦੇ ਜਿਹੜੇ ਜੰਮ ਹੈਗੇ ਨੇ ਉਹ ਵੀ ਆ, ਨੋਟ ਕਰ ਲਓ। ਜੇ ਕਿਸੇ ਦੇ ਘਰ 2 ਜਾਂ 3 ਪੁੱਤਰ ਨੇ ਨਾ, ਉਹ ਬੜੇ ਅਭਿਮਾਨ ਦੇ ਵਿੱਚ ਮਾਂ ਜਿਹੜੀ ਫਿਰਦੀ ਹੈ, ਕਹਿੰਦੀ ਮੇਰਾ ਪੁੱਤਰ ਆਇਆ, ਮੈਂ ਰੋਟੀ ਦੇਣੀ ਹੈ, ਸਾਰਾ ਕੁਝ ਭੁੱਲ ਜਾਂਦੀ ਹੈ, ਨਹੀਂ ਹੋ ਕਰਕੇ ਉਸ ਨੂੰ ਦਿੰਦੀ ਹੈ। ਪਰ ਉਹ ਭੁੱਲ ਜਾਂਦੀ ਹੈ ਕਿ ਕੈਸੇ ਕਰਮ ਕਰਕੇ ਉਹ ਆਇਆ, ਜੈਸੇ ਬੀਜੇ ਨੇ ਵੈਸੇ ਕਰਕੇ ਆਇਆ। ਜਨਮ ਤੇ ਉਸਨੂੰ ਜਿਹੜਾ ਪਾਠ ਪੜਾਇਆ ਗਿਆ ਉਹੀ ਪਾਠ ਉਹ ਬਾਜ਼ਾਰ ਚ ਪੜ ਰਿਹਾ, ਔਰ ਉਸਦੀ ਜੋ ਕਮਾਈ ਕਰਕੇ ਲਿਆ ਰਿਹਾ ਸਾਰੇ ਮਿਲ ਕਰਕੇ ਖਾ ਰਹੇ ਨੇ, ਤੇ ਵਫਾ ਕਿਸ ਨੂੰ ਮਿਲ ਸਕਦੀ ਹੈ? ਉਹ ਤੇ ਕਲਪਨਾ ਹੀ ਹੈ, ਸਪਨੇ ਚ ਹੀ ਹੋ ਸਕਦਾ ਐਸਾ, ਅਗਰ ਹੋ ਸਕਦਾ। ਅੱਗੇ ਕੀ ਸਪਸ਼ਟ ਕਰਦੇ ਨੇ, ਹਰ ਨਾਮ ਕਦੇ ਨਾ ਚੇਤਿਓ, ਫਿਰ ਆਵਣ ਜਾਵਣਾ ਹੋਈ। ਹਰ ਹਰ ਕੀ ਹੈ? ਸਤਪੁਰਸ਼ ਨੂੰ ਇੱਥੇ ਹਰੀ ਕਿਹਾ, ਹਰੀ ਕੀ ਹੈ? ਸ਼ਬਦ ਸਰੂਪ ਹੈ, ਸ਼ਬਦ ਨੂੰ ਕੀ ਕਿਹਾ? ਨਾਮ। ਚੇਤਿਓ ਦਾ ਕੀ ਭਾਵ ਹੈ? ਇੱਥੇ ਚੇਤਨ ਦਾ ਰੂਹਾਨੀਅਤ ਦਾ ਭਾਵ ਹੈ ਕਿ ਇਸ ਨਾਮ ਨੂੰ ਸ਼ਬਦ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਉਦਮ ਨਹੀਂ ਕੀਤਾ। ਜੋ ਸ਼ਬਦ ਅਸੀਂ ਜਾ ਕਰਕੇ ਦੌੜ ਕਰਕੇ ਲਿਆ ਉਸ ਦੀ ਗੱਲ ਅਸੀਂ ਇੱਥੇ ਕਰ ਹੀ ਨਹੀਂ ਰਹੇ। ਅਸੀਂ ਉਸ ਅਨਹਦ ਨਾਥ ਦੀ ਗੱਲ ਕਰ ਰਹੇ ਹਾਂ ਜੋ ਅੰਤਰ ਦੇ ਵਿੱਚ ਦੋਨੋਂ ਅੱਖਾਂ ਦੇ ਵਿੱਚ ਦਿਨ ਰਾਤ ਸਪਸ਼ਟ ਹੋ ਕਰਕੇ ਸਾਨੂੰ ਲੈਣ ਵਾਸਤੇ ਆਇਆ ਹੈ। ਉਸ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਕਦੀ ਕੋਈ ਹੁਕਮ ਨਹੀਂ ਕੀਤਾ। ਇਹ ਹੈ ਹਰ ਨਾਮ ਨਾ ਚੇਤਿਓ। ਸਤਿਗੁਰਾਂ ਕੋਲ ਤੇ ਅਸੀਂ ਜਿਸਲੇ ਚਾਹੀਏ ਚੇਤ ਲੈਣੇ ਆ, ਜਾ ਸਕਦੇ ਹਾਂ, ਮਿਲ ਸਕਦੇ ਹਾਂ, ਸਭ ਕੁਝ, ਸਾਰੀਆਂ ਗੱਲਾਂ ਠੀਕ ਨੇ। ਪਰ ਇੱਥੇ ਰੂਹਾਨੀਅਤ ਜੋ ਹੈ ਉਹ ਅੰਦਰ ਦੀ ਸੱਚ ਦੀ ਗੱਲ ਕਰਦੀ ਹੈ। ਬੇਸ਼ੱਕ ਬਾਹਰ ਦਾ ਆਪਣਾ ਅਰਥ ਹੈ, ਮਜਬੂਰੀ ਹੈ, ਇੱਕ ਸੀਮਾ ਹੈ, ਪਰ ਉਸਦਾ ਇਹ ਭਾਵ ਨਹੀਂ ਹੈ ਕਿ ਅੰਦਰ ਦੀ ਗੱਲ ਨੂੰ ਅਸੀਂ ਨਹੀਂ ਕਰਦੇ ਜਾਂ ਭੁੱਲ ਜਾਂਦੇ। ਰੂਹਾਨੀਅਤ ਹਮੇਸ਼ਾ ਅੰਦਰ ਦੀ ਗੱਲ ਕਰਦੀ ਹੈ, ਬਾਹਰ ਤੋਂ ਅੰਦਰ ਲੈ ਕੇ ਜਾਂਦੀ ਹੈ। ਪਹਿਲੇ ਬਾਹਰ ਦੀ ਗੱਲ ਹੈ, ਸਮਝਾਉਂਦੀ ਹੈ, ਉਸ ਤੋਂ ਬਾਅਦ ਅੰਦਰ ਦੀ ਗੱਲ ਨੂੰ ਸਪਸ਼ਟ ਕਰਦੀ ਹੈ। ਤੋ ਇੱਥੇ ਅੰਦਰ ਦੇ ਸ਼ਬਦ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਕੋਈ ਉਦਮ ਨਹੀਂ ਕਰਦੇ। ਹੁਣ ਸਤਿਗੁਰ ਕੋਲ ਚਲੇ ਗਏ, ਨਾਮ ਲੈ ਆਇਆ, ਤੇ ਕਿਆ ਸਾਨੂੰ ਨਾਮ ਪ੍ਰਾਪਤ ਹੋ ਗਿਆ? ਇਹ ਵੀ ਇੱਕ ਬਹੁਤ ਵੱਡਾ ਭਰਮ ਹੈ। ਨਾਮ ਤਾਂ ਅੰਦਰ ਦੇ ਵਿੱਚ ਹੈ, ਬਾਹਰ ਦਾ ਨਾਮ ਜਿਹੜਾ ਮੌਖਿਕ ਹੈ ਉਹ ਸਾਨੂੰ ਮੁਕਤੀ ਨਹੀਂ ਦੇ ਸਕਦਾ। ਅਗਰ ਕਿਸੇ ਨੂੰ ਮੁਕਤੀ ਦਿੱਤੀ ਹੈ ਤਾਂ ਸਾਨੂੰ ਦੱਸ ਦਿਓ ਆ ਕਰਕੇ ਕਿ ਅਸੀਂ ਇਸ ਨੂੰ ਜਪ ਕਰਕੇ ਆਵਾਗਮਨ ਤੋਂ ਮੁਕਤ ਹੋ ਗਏ, ਯਾਨੀ ਕਿ ਸਾਡੀ ਸੁਰਤ ਸਿਮਟ ਗਈ ਔਰ ਸੱਚਖੰਡ ਪਹੁੰਚ ਗਏ। ਜਦੋਂ ਵੀ ਸੁਰਤ ਸਿਮਟੇਗੀ ਸਤਿਗੁਰੂ ਸਮੇਟਣਗੇ, ਔਰ ਕਦੋਂ ਸਮੇਟਣਗੇ? ਜਦੋਂ ਪ੍ਰਸੰਨ ਹੋਣਗੇ। ਪ੍ਰਸੰਨ ਕਿਹਦੇ ਉੱਤੇ ਹੋਣਗੇ? ਜਿਹੜਾ ਉਹਨਾਂ ਦਾ ਹੁਕਮ ਮੰਨੇਗਾ। ਔਰ ਹੁਕਮ ਜਿਹੜੀ ਜੀਵਾਤਮਾ ਮੰਨ ਰਹੀ ਹੈ ਉਹ ਭਾਵੇਂ ਸੱਤ ਸਮੁੰਦਰ ਪਾਰ ਮੰਨ ਰਹੀ ਹੈ। ਬਾਬਾ ਸਾਵਣ ਸਿੰਘ ਦੇ ਟਾਈਮ ਦੇ ਵਿੱਚ ਅਮਰੀਕਾ ਦੇ ਜਿਹੜੇ ਸ਼ਿਸ਼ਯ ਸਨ, ਹਿਸਾਬ ਲਗਾ ਲਓ, ਉਹਨਾਂ ਨੇ ਕਦੀ ਆਪਣੇ ਸਤਿਗੁਰਾਂ ਦਾ ਦੀਦਾਰ ਵੀ ਨਹੀਂ ਸੀ ਕੀਤਾ, ਕਦੀ ਦਰਸ਼ਨ ਵੀ ਨਹੀਂ ਸੀ ਕੀਤੇ। ਨਾਮ ਵੀ ਜੋ ਸ਼ਬਦ ਉਹਨਾਂ ਨੂੰ ਦਿੱਤਾ ਜਾਂਦਾ ਸੀ ਉਹ ਕਿਸੇ ਹੋਰ ਦੇ ਜ਼ਰੀਏ ਦਿੱਤਾ ਜਾਂਦਾ ਸੀ। ਔਰ ਜਿਸ ਲਈ ਉਹਨਾਂ ਦੀ ਬਹੁਤ ਵੱਡੀ ਮੰਗ ਪ੍ਰਬਲ ਹੋਈ ਤੇ ਉਸ ਲਈ ਉਹਨਾਂ ਨੇ ਮਜਬੂਰ ਹੋ ਕਰਕੇ ਆਪਣਾ ਇੱਕ ਫੋਟੋਗ੍ਰਾਫ ਜੋ ਹੈ ਉਹਨਾਂ ਨੂੰ ਭੇਜਿਆ, ਸਿਰਫ ਇਸ ਵਾਸਤੇ ਕਿ ਸਾਨੂੰ ਆਪਣੇ ਸਤਿਗੁਰ ਦੇ ਆਕਾਰ ਦਾ ਪਤਾ ਚੱਲੇ ਕਿ ਸਾਡੇ ਸਤਿਗੁਰ ਦਾ ਕੀ ਆਕਾਰ ਹੈ। ਕਿਤੇ ਅੰਤਰ ਦੇ ਵਿੱਚ ਕਾਲ ਸਾਨੂੰ ਧੋਖਾ ਤੇ ਨਹੀਂ ਦੇ ਰਿਹਾ? ਸਤਿਗੁਰਾਂ ਨੇ ਇੱਕ ਰਹਿਮਤ ਬਖਸ਼ੀ ਸੀ, ਉਸ ਰਹਿਮਤ ਦਾ ਕੀ ਅਸਰ ਅੱਜ ਹੋ ਰਿਹਾ ਹੈ ਜਾ ਕਰਕੇ ਬਾਜ਼ਾਰ ਦੇ ਵਿੱਚ ਦੇਖ ਲਓ। ਯਾਨੀ ਕਿ ਅਸੀਂ ਫਿਰ ਮਨ ਦੇ ਹੁਕਮ ਵਿੱਚ ਆ ਜਾਂਦੇ ਹਾਂ, ਔਰ ਮਨ ਜੋ ਹੈ ਸਾਨੂੰ ਐਸੇ ਘਾਟ ਤੇ ਲੈ ਜਾਂਦਾ ਹੈ ਜਾਂ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ। ਅਸੀਂ ਸਾਰਾ ਕੁਝ ਭੁੱਲ ਜਾਂਦੇ ਹਾਂ, ਜਿਨ੍ਹਾਂ ਫੋਟੋਆਂ ਤੋਂ, ਜਿਨ੍ਹਾਂ ਕਬਰਾਂ ਤੋਂ, ਜਿਨ੍ਹਾਂ ਇਹ ਕਰਮ ਕਾਂਡਾਂ ਤੋਂ ਸਤਿਗੁਰੂ ਆਏ, ਆਪਣੀ ਕੁਰਬਾਨੀਆਂ ਦੇ ਗਏ, ਦਿਨੇ ਰਾਤੀ ਘਰ ਘਰ ਜਾ ਕਰਕੇ ਬਾਬਾ ਸਾਹਿਬ ਸਿੰਘ ਨੇ ਸੰਦੇਸ਼ ਦਿੱਤਾ ਸੀ, ਉਹ ਸਾਰਾ ਅਸੀਂ ਭੁੱਲ ਗਏ। ਸਾਰੀ ਮਿਹਨਤ ਨੂੰ ਅਸੀਂ ਕਿੱਥੇ ਚਲੀ ਗਈ? ਅਸੀਂ ਸ਼ਬਦਾਂ ਚ ਫਸ ਕੇ ਰਹਿ ਗਏ, ਇਹਨਾਂ ਫੋਟੋਆਂ ਚ ਫਸ ਕੇ ਰਹਿ ਗਏ, ਇਹਨਾਂ ਕਬਰਾਂ ਨੂੰ ਫਿਰ ਅਸੀਂ ਪੂਜਣ ਲੱਗ ਗਏ। ਜਾ ਕਰਕੇ ਗੁਰੂ ਸਾਹਿਬਾਂ ਨੇ ਦਾਸ ਗੁਰੂ ਸਾਹਿਬਾਂ ਦੇ ਨਾਲ ਜਦੋਂ ਵੀ ਚੱਲਦਾ ਸੀ ਐਸੀ ਐਸੀ ਜਗ੍ਹਾ ਦਿਖਾਈਆਂ ਨੇ, ਤਾਜੁਬ ਹੋ ਜਾਂਦਾ ਸੀਗਾ। ਇੱਕ ਫੈਕਟਰੀ ਦੇ ਵਿੱਚ ਗਏ ਆ, ਕੀ ਦਿਖਾਉਂਦੇ ਨੇ ਸਤਿਗੁਰੂ? ਪੂਰਨ ਸਤਿਗੁਰਾਂ ਦੀ ਫੋਟੋ ਹੈ, ਇੱਕ ਮਾੜੇ ਜੇ ਸਾਧਾਰਨ ਜੇ ਫਰੇਮ ਦੇ ਵਿੱਚ ਕੀਤੀ ਹੋਈ, ਪਤਾ ਨੀ ਕਿਤਨੇ ਦਿਨਾਂ ਤੋਂ ਉਹਦੇ ਉੱਤੇ ਕੱਪੜਾ ਵੀ ਨਹੀਂ ਸੀ ਮਾਰਿਆ। ਉਹ ਟੰਗੀ ਕਿੱਥੇ ਹੋਈ ਸੀ? ਜਿੱਥੇ ਬਿੱਲ ਬੁੱਕਾਂ ਜਿਹੜੀਆਂ ਫਾਲਤੂ ਦੀਆਂ ਹੁੰਦੀਆਂ ਨਾ, ਕੱਟ ਕੇ ਬਿੱਲ ਬੁੱਕਾਂ ਦੀ ਵੇਸਟ ਹੁੰਦੀ, ਉਹ ਪਈ ਢੇਰ, ਮਿੱਟੀ ਦਾ ਢੇਰ, ਕੂੜੇ ਦਾ ਢੇਰ, ਉਹਦੇ ਉੱਤੇ ਟੰਗੀ ਸੀ। ਔਰ ਦੂਸਰੇ ਪਾਸੇ ਇੱਕ ਪੱਥਰ ਰੱਖਿਆ ਆ, ਸਾਲਕ ਰਾਮ ਜੀ ਰੱਖੇ ਨੇ, ਦਿਨ ਰਾਤੀ ਉਹਨੂੰ ਧੂਪ ਬੱਤੀ ਦਿੱਤੀ ਜਾ ਰਹੀ ਹੈ। ਉਹਨੂੰ ਦੇਖ ਕੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਕਹਿੰਦੇ ਸਰਦਾਰ ਬੇਟਾ ਦੇਖ, ਇਸ ਨੂੰ ਦੇਖ ਕੇ ਪਛਾਣ, ਇਹਦੀ ਰੋਜ਼ ਸਫਾਈ ਹੁੰਦੀ ਹੈ, ਜਿਹਦੇ ਵਿੱਚ ਗੰਧ ਹੈ, ਕੁਛ ਵੀ ਨਹੀਂ ਹੈ, ਕਦੀ ਜੀਵਾਤਮਾ ਆਤਮਾ ਜੋ ਹੈ ਆਵਾਗਮਨ ਤੋਂ ਮੁਕਤ ਨਹੀਂ ਹੋ ਸਕਦੀ, ਇਹਦੀ ਰੋਜ਼ ਸਫਾਈ ਹੁੰਦੀ। ਪੂਰਨ ਸਤਿਗੁਰੂ ਜਿਹਦੇ ਕੋਲ ਨਾਮ ਲਿਆ, ਕੂੜੇ ਦੇ ਢੇਰ ਦੇ ਉੱਤੇ ਟੰਗੇ ਪਏ, ਇਹ ਹੈ ਸਾਡੀ ਅਸਲੀਅਤ। ਸਤਿਗੁਰੂ ਨਾਲ ਲੈ ਕਰਕੇ ਜਾਂਦੇ ਸਨ ਤੇ ਕੋਈ ਪਿਕਨਿਕ ਮਨਾਉਣ ਵਾਸਤੇ ਸਾਨੂੰ ਨਹੀਂ ਸੀ ਲੈ ਕੇ ਜਾਂਦੇ, ਉਹ ਮਤ ਕੋਈ ਜਾਣਨ ਜਿਹੜੇ ਨਾਲ ਜਾਂਦੇ ਨੇ ਇਹ ਸੋਚਣ ਵੀ ਅਸੀਂ ਖਾਣ ਪੀਣ ਵਾਸਤੇ ਜਾਂ ਪਿਕਨਿਕ ਮਨਾਉਣ ਜਾਂਦੇ। ਸਤਿਗੁਰੂ ਇਹ ਉਪਦੇਸ਼ ਦਿੰਦੇ ਨੇ, ਪ੍ਰੈਕਟੀਕਲ ਰੂਪ ਦੇ ਵਿੱਚ ਦਿਖਾਉਂਦੇ ਨੇ ਕਿ ਜਗਤ ਦੀ ਹਾਲਤ ਦੇਖੋ ਕਿਸ ਤਰ੍ਹਾਂ ਹੈ। ਅਗਰ ਪੂਰਨ ਸਤਿਗੁਰੂ ਦੇ ਚਰਨੀ ਲੱਗੇ ਹੋ ਤੇ ਉਸਦਾ ਉਪਦੇਸ਼ ਵੀ ਮੰਨੋ, ਹੁਕਮ ਵੀ ਮੰਨੋ। ਹੁਕਮ ਮੰਨ ਕੇ ਹੀ ਅਸੀਂ ਬਾਹਰ ਜਾ ਕਰਦੇ ਹਾਂ, ਗੱਲਾਂ ਕਰਕੇ ਜਾਂ ਹੋਰ ਦੌੜ ਭੱਜ ਕਰਕੇ, ਇਸ ਤਰ੍ਹਾਂ ਦੇ ਉਪਕਰਮ ਕਰਕੇ, ਇਹ ਸਾਰੇ ਫੋਕਟ ਦੇ ਕਰਮ। ਅੰਤ ਵਿੱਚ ਸਾਨੂੰ ਰੋਣਾ ਪਏਗਾ ਅਗਰ ਜਿੰਦੇ ਦੀ ਸਤਿਗੁਰੂ ਪ੍ਰਗਟ ਨਹੀਂ ਹੋ ਸਕੇ ਤੇ ਮਰਨ ਦੇ ਬਾਅਦ ਵੀ ਕੋਈ ਉਦੇਸ਼ ਨਾ ਰੱਖੋ, ਕਿਉਂ? ਸਾਨੂੰ ਪਿਆਰ ਹੀ ਨਹੀਂ ਸੀ। ਅਗਰ ਪਿਆਰ ਹੁੰਦਾ ਤੇ ਜਿੰਦੇ ਜੀ ਜ਼ਰੂਰ ਅਸੀਂ ਉਹਨਾਂ ਦੇ ਦਰਸ਼ਨ ਕਰਦੇ। ਅਗਰ ਮੌਖਿਕ ਰੂਪ ਨਾਲ ਅਸੀਂ ਦਰਸ਼ਨ ਕਰਦੇ ਹਾਂ ਤੇ ਮੌਖਿਕ ਰੂਪ ਨਾਲ ਸਤਿਗੁਰੂ ਸਾਨੂੰ ਇੰਨੀਆਂ ਰਹਿਮਤਾਂ ਦੇ ਦਿੱਤੀਆਂ ਨੇ ਕਿ ਅਸੀਂ ਉਹਨਾਂ ਦੀ ਕੀਮਤ ਕਦੇ ਚੁਕਾ ਹੀ ਨਹੀਂ ਸਕਦੇ। ਉਹ ਤਕਨੀਕੀ ਰੂਪ ਨਾਲ, ਯਾਨੀ ਕਿ ਜਦੋਂ ਅਸੀਂ ਉਹਨਾਂ ਦੇ ਉਪਦੇਸ਼ਾਂ ਉੱਪਰ ਅਮਲ ਕਰਾਂਗੇ, ਤਕਨੀਕੀ ਰੂਪ ਵੀ ਆਪਣੀ ਅਸਤੀ ਮਿਟਾਵਾਂਗੇ ਤੇ ਤਕਨੀਕੀ ਰੂਪ ਵੀ ਸਾਨੂੰ ਆਪਣੇ ਨਾਲ ਲੈ ਜਾਣਗੇ। ਅਸਲੀਅਤ ਇਹ ਹੈ ਕਿ ਸਤਿਗੁਰੂ ਕੀ ਹਨ? ਤਕਨੀਕੀ ਸਰੂਪ, ਯਾਨੀ ਸਭ ਸਰੂਪ ਹਨ। ਉਸ ਸ਼ਬਦ ਨੂੰ ਜੋ ਅੰਤਰ ਦੇ ਵਿੱਚ ਹੈ, ਦਿਨ ਰਾਤ ਬਾਣੀ ਵਜੀ ਚੋ ਜੁਗੀ, ਉਸ ਬਾਣੀ ਨੂੰ ਅਸੀਂ ਪ੍ਰਾਪਤ ਕਰਨਾ ਹੈ ਜਿਹੜੀ ਚਵਾ ਜੁਗਾ ਤੋਂ ਦਿਨ ਰਾਤ ਅੰਤਰ ਦੇ ਵਿੱਚ ਵੱਜ ਰਹੀ ਹੈ। ਉਹ ਇਸ ਤੁਕ ਦਾ ਇਹ ਭਾਵ ਹੈ ਕਿ ਅਗਰ ਅਸੀਂ ਤੇ ਜੀਵਾਤਮਾ ਜੋ ਹੈ ਆਵਾਗਮਨ ਦੇ ਵਿੱਚ ਰਹੇਗੀ। ਗੁਰ ਪ੍ਰਸਾਦੀ ਹਰ ਮਨ ਵਸੈ, ਜਮ ਕੰਕਰ ਨੇੜ ਨਾ ਆਵੇ। ਹੁਣ ਇੱਥੇ ਕੀ ਹੈ, ਗੁਰ ਪ੍ਰਸਾਦ ਕਿਹਾ ਹੈ, ਪ੍ਰਸਾਦ ਦਾ ਕੀ ਭਾਵ ਹੈ, ਕਿਰਪਾ, ਗੁਰੂ ਦੀ ਕਿਰਪਾ। ਜੋ ਗੁਰੂ ਸਾਹਿਬਾਂ ਨੇ ਹੁਣੇ ਉਪਦੇਸ਼ ਕੀਤਾ, ਇਸ ਉਪਦੇਸ਼ ਨੂੰ ਇਸ ਤੋਂ ਬਿਲਕੁਲ ਸਾਰਥਕ ਕਰਦੀ ਹੈ ਕਿ ਅਗਰ ਸਤਿਗੁਰੂ ਕਿਰਪਾ ਨਾ ਕਰਨ ਤੇ ਕਦੇ ਵੀ ਇਹ ਸ਼ਬਦ ਹੁਣ ਪ੍ਰਾਪਤ ਨਹੀਂ ਹੋ ਸਕਦੀ। ਹੁਣ ਅਸੀਂ ਕਹਿੰਦੇ ਹਾਂ ਵੀ ਸਤਿਗੁਰਾਂ ਨੇ ਕਿਰਪਾ ਕਰਤੀ, ਅਸੀਂ ਸ਼ਬਦ ਲੈ ਆਏ ਹਾਂ, ਨਾਮ ਲੈ ਆਏ ਹਾਂ, ਸਾਡਾ ਉਧਾਰ ਹੋ ਜਾਏਗਾ। ਕੋਈ ਸ਼ੱਕ ਨਹੀਂ, ਉਧਾਰ ਹੋ ਜਾਏਗਾ, ਪਰ ਕਦੋਂ, ਜਦੋਂ ਅਸੀਂ ਉਹਨਾਂ ਦੇ ਉਪਦੇਸ਼ਾਂ ਉੱਪਰ ਅਮਲ ਕਰ ਲਾਂਗੇ। ਜਿਹੜੇ ਹੋਰ ਵਚਨ ਕੀਤੇ ਸਾਨੂੰ ਯਾਦ ਹਨ, ਅਸੀਂ ਇੱਕ ਤੁੱਕ ਤੇ ਵੀ ਅਮਲ ਨਹੀਂ ਕੀਤਾ। ਇੱਕੋ ਹੀ ਤੁੱਕ ਹੈ ਕਿ ਸੱਚ ਦੇ ਉੱਤੇ ਚੱਲੋ, ਅਸੀਂ ਸੱਚ ਹੀ ਨਹੀਂ ਕਰਦੇ। ਅਸੀਂ ਲੋਕਾਂ ਦੇ ਗਲੇ ਕੱਟ ਕਰਕੇ ਆਉਂਦੇ ਹਾਂ, ਉਹ ਕਮਾਈ ਸਾਰੇ ਖਾਂਦੇ ਹਾਂ, ਅਸੀਂ ਕਹਿੰਦੇ ਅੰਡਾ ਮੀਟ ਸ਼ਰਾਬ ਨਹੀਂ ਖਾਂਦੇ, ਉਹਦੇ ਨਾਲ ਕੀ ਫਰਕ ਪੈ ਜਾਏਗਾ। ਇੱਕ ਦਾਣਾ ਵੀ ਅਗਰ ਸਰਦਾਰ ਬਹਾਦਰ ਜੀ ਨੇ ਕੀ ਉਪਦੇਸ਼ ਕੀਤਾ ਸੀ, ਉੱਡ ਕਰਕੇ ਅਗਰ ਸਾਡੇ ਖੇਤ ਵਿੱਚ ਆ ਗਿਆ ਨਾ, ਤੇ ਉਸਦਾ ਵੀ ਹਿਸਾਬ ਜੋ ਹੈ ਕਾਲ ਨੇ ਸਾਡੇ ਕੋਲ ਲੈ ਲੈਣਾ, ਹੱਥ ਅੱਗੇ ਕੱਢ ਕੇ ਡੰਡਾ ਪਕੜ ਕੇ ਲਏਗਾ ਕਿ ਇਸ ਦਾਣੇ ਦਾ ਹਿਸਾਬ ਦੇ। ਅਸੀਂ ਰੋਵਾਂਗੇ, ਇਹ ਤਾਂ ਉੱਡ ਕੇ ਆਇਆ, ਅਸੀਂ ਕੋਈ ਖੋ ਕੇ ਥੋੜੀ ਲਿਆਏ ਆ, ਜਾਂ ਆਪ ਉਹਦਾ ਹੱਕ ਮਾਰਿਆ, ਤੇ ਨਹੀਂ, ਹਿਸਾਬ ਦੇਣਾ ਪੈਣਾ। ਅਗਰ ਉਸ ਉੱਡ ਕੇ ਆਏ ਦਾਣੇ ਦਾ ਹਿਸਾਬ ਦੇਣਾ ਪੈਣਾ ਹੈ, ਤੇ ਲੋਭ ਲਾਲਚ ਵਿਕਾਰ ਦੇ ਅਧੀਨ ਕੀਤਾ ਗਿਆ ਸੌਦਾ, ਜਿਸ ਦੇ ਵਿੱਚ ਅਸੀਂ ਆਪਣੇ ਲਾਭ ਨੂੰ ਮੁੱਖ ਰੱਖਿਆ, ਦੂਸਰੇ ਲਾਭ ਨੂੰ ਘਟਾਇਆ, ਯਾਨੀ ਕਿ ਦੂਜੇ ਦੀ ਜੇਬ ਹਲਕੀ ਕੀਤੀ, ਤੇ ਕਿਆ ਇਹ ਪ੍ਰਭਾਵਕਾਰੀ ਬੰਧਨ ਚ ਨਹੀਂ ਆਏਗੀ? ਜ਼ਰੂਰ ਆਏਗੀ। ਅਗਰ ਇਹ ਪ੍ਰਭਾਵਕਾਰੀ ਬੰਧਨ ਚ ਆ ਗਈ, ਤੇ ਫਿਰ ਕਿਆ ਕਿ ਸਤਿਗੁਰਾਂ ਦੇ ਦਿੱਤੇ ਸ਼ਬਦ ਵਿੱਚ ਕੋਈ ਕਮੀ ਸੀ? ਕਮੀ ਸ਼ਬਦ ਚ ਨਹੀਂ ਸੀ, ਕਮੀ ਤਾਂ ਮੇਰੇ ਵੀ ਸੀ। ਕਿਉਂ? ਕਿਉਂਕਿ ਮੈਂ ਉਹਨਾਂ ਦੇ ਬਾਕੀ ਦੇ ਉਪਦੇਸ਼ ਨਹੀਂ ਸਨ ਮੰਨੇ। ਉਸ ਯਾਨੀ ਕਿ ਅਗਰ ਅਸੀਂ ਉਹਨਾਂ ਸ਼ਬਦਾਂ ਨੂੰ ਸਾਰਥਕ ਨਹੀਂ ਕਰਾਂਗੇ, ਤੇ ਉਹ ਉਸੇ ਤਰੀਕੇ ਨਾਲ ਨੇ ਜਿਸ ਤਰ੍ਹਾਂ ਪਿਛਲੇ ਜਨਮਾਂ ਚ ਅਸੀਂ ਸਤਿਗੁਰਾਂ ਦੇ ਚਰਨੀ ਲੱਗੇ ਆ, ਨਾਮ ਲੈਂਦੇ ਰਹੇ ਹਾਂ, ਪਰ ਇੱਕ ਕੰਨੋ ਸੁਣਿਆ ਦੂਜੇ ਕੰਨੋ ਕੱਢਦੇ ਰਹੇ ਹਾਂ ਉਹਨਾਂ ਦੇ ਉਪਦੇਸ਼, ਉਸੇ ਤਰੀਕੇ ਨਾਲ ਹੁਣ ਵੀ ਅਸੀਂ ਕਰ ਰਹੇ ਹਾਂ, ਇੱਕ ਕੰਨੋ ਸੁਣਦੇ ਹਾਂ, ਦੂਜੇ ਕੰਨੋ ਕੱਢ ਦਿੰਦੇ ਹਾਂ। ਸਤਸੰਗ ਹੈ ਜੀ, ਜਾਣਾ ਜੀ, ਠੀਕ ਹੈ ਜੀ, ਜਾਵਾਂਗੇ, ਸੁਣਾਂਗੇ, ਇੱਕ ਕੰਨੋ ਸੁਣਾਂਗੇ, ਦੂਜੇ ਕੰਨ ਕੱਢ ਦਾਂਗੇ। ਸਤਸੰਗ ਜਿਹਨੇ ਇੱਕ ਕੰਨ ਨਾਲ ਸੁਣਿਆ, ਦੂਜੇ ਕੰਨ ਹੱਥ ਰੱਖ ਲਿਆ ਨਾ, ਤੇ ਯਕੀਨ ਜਾਣਨਾ ਉਸ ਨੂੰ ਧੁਨ ਸੁਣਾਈ ਦੇ ਜਾਏਗੀ। ਅਸੀਂ ਬਗਲੇ ਵਾਂਗੂ ਬੈਠਦੇ ਹਾਂ, ਇੱਕ ਕੰਨ ਹੱਥ ਲਗਾਉਂਦੇ ਹਾਂ, ਇੱਕ ਛੋੜਦੇ ਹਾਂ, ਸਾਨੂੰ ਧੁਨ ਸੁਣਾਈ ਨਹੀਂ ਦਿੰਦੀ, ਫਿਰ ਰੋਂਦੇ ਹਾਂ ਸਤਿਗੁਰ ਅੱਗੇ। ਧੁਨ ਕਿਸ ਤਰ੍ਹਾਂ ਸੁਣ ਸਕਦੇ ਹਾਂ ਜਦੋਂ ਅਸੀਂ ਸੱਚੀ ਹੋਵਾਂਗੇ? ਕਿਉਂ? ਕਿਉਂਕਿ ਧੁਨ ਸੱਚੀ ਹੈ, ਉਹ ਸੱਚੇ ਨੂੰ ਸੁਣਾਈ ਦੇਗੀ। ਅਸੀਂ ਝੂਠੇ ਹਾਂ, ਝੂਠੇ ਨੂੰ ਸੁਣਾਈ ਨਹੀਂ ਦੇ ਸਕਦੇ। ਸਤਿਗੁਰੂ ਕੌਣ ਹਨ? ਸੱਚੇ ਨੇ, ਉਹ ਸੱਚੇ ਨੂੰ ਦਰਸ਼ਨ ਦੇਣਗੇ, ਝੂਠੇ ਨੂੰ ਨਹੀਂ ਦੇ ਸਕਦੇ। ਹੁਣ ਜਿਸ ਘਰ ਦੇ ਵਿੱਚ ਸਤਿਗੁਰੂ ਪੂਰਨ ਹੁੰਦੇ ਨੇ, ਉਹ ਤੇ ਵੈਸੇ ਹੀ ਅੰਧਾਰ ਚ ਡੁੱਬ ਜਾਂਦੇ ਨੇ, ਚਿਰਾਗ ਕੱਲੇ ਕਦੇ ਵੀ ਜੋ ਹੈ ਅੰਧੇਰਾ ਹੀ ਰਹਿੰਦਾ, ਰੋਸ਼ਨੀ ਨਹੀਂ ਆਉਂਦੀ। ਕਿਉਂ? ਕਿਉਂਕਿ ਉਹ ਮਾਨ ਸਨਮਾਨ ਦੇ ਵਿੱਚ ਲਿਪਤ ਰਹਿ ਜਾਂਦੇ ਨੇ। ਉਹ ਤੇ ਜਿਸਲੇ ਹਾਰ ਪਾਉਣਾ ਹੁੰਦਾ, ਗਰਦਨ ਲੰਬੀ ਕਰ ਦਿੰਦੇ, ਸਾਡੀ ਗਰਦਨ ਚ ਪਾ ਦਿਓ। ਪਰ ਸਤਿਗੁਰ ਹਾਰ ਕਿਸ ਦੀ ਗਰਦਨ ਚ ਪਾਉਂਦੇ ਨੇ? ਜਿਹੜਾ ਉਹਨਾਂ ਦਾ ਉਪਦੇਸ਼ ਮੰਨਦਾ, ਭਾਵੇਂ ਸੱਤ ਸਮੁੰਦਰ ਪਾਰ ਹੋਵੇ। ਹਾਰ ਪਾਉਣ ਦਾ ਭਾਵ ਹੈ ਕਿ ਉਸ ਨੂੰ ਅਕੜ ਕੇ ਆਪ ਲੈ ਕਰਕੇ, ਆਪਣੀ ਝੋਲੀ ਚ ਬਿਠਾ ਕਰਕੇ ਉਸ ਨੂੰ ਸੱਚਖੰਡ ਲੈ ਕਰਕੇ ਜਾਂਦੇ। ਪਰ ਇਹ ਯਾਦ ਰੱਖਣਾ ਕਿ ਜਦੋਂ ਵੀ ਕੋਈ ਜੀਵਾਤਮਾ ਜਾਏਗੀ, ਜਿੰਦੇ ਜੀ ਜਾਏਗੀ, ਮਰਨ ਦੇ ਬਾਅਦ ਨਾ ਕੋਈ ਗਿਆ ਹੈ ਨਾ ਕਦੀ ਜਾਏਗੀ। ਬੇਸ਼ੱਕ ਅਗਰ ਮਰਨ ਦੇ ਬਾਅਦ ਕੁਛ ਕਰਮ ਕੀਤੇ ਹੋਣਗੇ, ਸਤਿਗੁਰੂ ਆਣਗੇ ਵੀ, ਤੇ ਹੋਰ ਲੋਕਾਂ ਦੇ ਵਿੱਚ ਉਹਨੂੰ ਰੱਖਿਆ ਜਾਏਗਾ, ਔਰ ਕਈ ਲੱਖ ਵਰਿਆਂ ਦੀ ਉਮਰ ਲੈ ਕਰਕੇ ਪਤਾ ਨੀ ਕਦੋਂ ਕਿਹੜੇ ਯੁਗਾਂ ਦੇ ਵਿੱਚ ਉਸ ਜੀਵਾਤਮਾ ਦਾ ਉਧਾਰ ਹੋ ਜਾਏਗਾ। ਯਾਨੀ ਕਿ ਅਸੀਂ ਅਸਮਾਨ ਤੋਂ ਗਿਰੇ ਔਰ ਖਜੂਰ ਦੇ ਵਿੱਚ ਲਟਕ ਗਏ, ਤੇ ਫਿਰ ਪੂਰਨ ਸਤਿਗੁਰੂ ਦੇ ਕੋਲ ਜਾਣ ਦਾ ਲਾਭ ਕੀ ਹੋਇਆ? ਅਗਰ ਅਸੀਂ ਲਾਭ ਖੱਟਣਾ ਚਾਹੁੰਦੇ ਹਾਂ, ਤੇ ਇੱਕ ਉਹ ਗੱਲ ਜੋ ਹੈ ਪੱਲੇ ਬੰਨ ਲਓ ਕਿ ਸਤਿਗੁਰੂ ਜੋ ਉਪਦੇਸ਼ ਦੇ ਦਿੰਦੇ ਨੇ, ਅੱਖ ਬੰਦ ਕਰਕੇ ਆਪਣੀ ਹਸਤੀ ਉਹਨਾਂ ਉਪਦੇਸ਼ਾਂ ਦੇ ਉੱਪਰ ਮਿਟਾ ਦਿਓ। ਅਗਲੀ ਤੋਂ ਕੁਝ ਹੋਰ ਸਪਸ਼ਟ ਕਰਦੇ ਨੇ ਕਿ ਸਹਿਜ ਮਿਲ ਰਹੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸਹਿਜ ਕਿੱਥੇ ਹੈ? ਸਹਿਜ ਆ ਸੱਚਖੰਡ ਦੇ। ਸਹਿਜ ਸੁੱਖ ਸੰਤੋਖ ਉਹ ਕਿਸ ਨੂੰ ਮਿਲਦਾ ਹੈ? ਕਰਮ ਪ੍ਰਾਪਤ ਹੋਈ, ਇਹ ਕਰਮਾਂ ਦੇ ਅਨੁਸਾਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਇੱਥੇ ਫਿਰ ਗਲਤ ਅਰਥ ਕੱਢਿਆ ਜਾਂਦਾ ਕਿ ਅਸੀਂ ਇਹ ਦਾਅਵੇ ਦਿੰਦੇ ਹਾਂ ਕਿ ਜੀ ਸਾਡੇ ਕਰਮ ਵਿੱਚ ਲਿਖਿਆ ਹੀ ਸੀ ਕਿ ਅਸੀਂ ਭੈੜਾ ਕਰਮ ਕਰਨਾ, ਅਸੀਂ ਮਤਲਬ ਗੁਰੂ ਤੋਂ ਦੂਰ ਰਹਿਣਾ ਜਾਂ ਆਵਾਗਮਨ ਤੋਂ ਮੁਕਤ ਨਹੀਂ ਹੋਣਾ, ਇਸ ਕਰਕੇ ਕੀ ਕਰ ਸਕਦੇ ਸਾਂ। ਇਸ ਤੁੱਕ ਨੂੰ ਪਹਿਲੇ ਵੀ ਗੁਰੂ ਸਾਹਿਬ ਸਪਸ਼ਟ ਕਰ ਚੁੱਕੇ ਕਿ ਜੀਵਾਤਮਾ ਜਦੋਂ ਵੀ ਕੋਈ ਵੀ ਲੇਖਾ ਜੋ ਲਿਖਿਆ ਜਾਂਦਾ ਹੈ ਉਹ ਕਦੇ ਵੀ ਕੋਈ ਹੋਰ ਨਹੀਂ ਲਿਖਦਾ, ਆਪਣੇ ਜਿੰਦੇ ਜੀ ਪੂਰੇ ਹੋਸ਼ਵਾਸ ਦੇ ਵਿੱਚ ਆਪਣੇ ਹੱਥ ਦੇ ਨਾਲ ਆਪਣੀ ਡੇ ਬੁੱਕ ਲਿਖਦੀ ਹੈ। ਜਿਸ ਤਰ੍ਹਾਂ ਬਿਜ਼ਨਸ ਦੇ ਵਿੱਚ ਇੱਕ ਡੇ ਬੁੱਕ ਬਣਾਈ ਜਾਂਦੀ ਹੈ ਨਾ, ਰੋਜ਼ ਦਾ ਖਰਚਾ ਲਿਖਿਆ ਜਾਂਦਾ, ਕੀ ਲਿਆ, ਕੀ ਕੀਤਾ, ਕਿੱਥੇ ਖਰਚ ਕੀਤਾ, ਔਰ ਉਹਦਾ ਹਿਸਾਬ ਜਾ ਕਰਕੇ ਮਾਲਿਕ ਨੂੰ ਦੇਣਾ ਪੈਂਦਾ ਹੈ, ਪਰ ਉਹ ਲਿਖਦਾ ਉਹ ਆਪ ਹੀ ਹੈ। ਉਸੇ ਤਰੀਕੇ ਨਾਲ ਰੂਹਾਨੀਅਤ ਦਾ ਜਿਹੜਾ ਲੇਖਾ ਡੇ ਬੁੱਕ ਜਿਹੜੀ ਹੈ, ਜੀਵਾਤਮਾ ਪਲ ਪਲ ਜਿਸ ਤਰ੍ਹਾਂ ਸਾਹ ਦੀ ਪੂੰਜੀ ਖਰਚ ਕਰ ਰਹੀ ਹੈ ਨਾ, ਜਿਸ ਤਰ੍ਹਾਂ ਅਸੀਂ ਬਿਜ਼ਨਸ ਦੇ ਵਿੱਚ ਖਰਚਾ ਕਰਦੇ ਹਾਂ, ਉਸੇ ਤਰੀਕੇ ਨਾਲ ਇਹ ਵੀ ਇੱਕ ਵਪਾਰ ਹੈ। ਇਹਦੇ ਵਿੱਚ ਪੂੰਜੀ ਜਿਹੜੀ ਸਤਿਗੁਰਾਂ ਨੇ ਸਾਨੂੰ ਦਿੱਤੀ ਹੈ ਨਾ ਸਾਹ ਦੀ, ਇਹਨੂੰ ਅਸੀਂ ਖਰਚ ਕਰਦੇ ਹਾਂ, ਪਲ ਪਲ ਅਸੀਂ ਸਾਹ ਲੈ ਰਹੇ ਹਾਂ, ਪੂੰਜੀ ਖਰਚ ਹੋ ਰਹੀ ਹੈ, ਉਹ ਖਰਚ ਕਰਕੇ ਅਸੀਂ ਕਮਾਈ ਕਿਹੜੀ ਕਰ ਰਹੇ ਹਾਂ? ਸੰਸਾਰ ਇਕੱਠਾ ਕਰ ਰਹੇ ਹਾਂ, ਸੰਸਾਰ ਕੀ ਹੈ? ਝੂਠ, ਝੂਠ ਕੂੜਾ, ਕੂੜਾ ਇਕੱਠਾ ਕਰ ਰਹੇ ਹਾਂ, ਤੇ ਫਿਰ ਕੂੜੇ ਦੇ ਵਿੱਚ ਹੀ ਜਾਵਾਂਗੇ, ਆਵਾਗਮਨ ਵਿੱਚ ਜਾਵਾਂਗੇ, ਉਹ ਸਹਿਜ ਅਵਸਥਾ ਸਾਨੂੰ ਪ੍ਰਾਪਤ ਨਹੀਂ ਹੋ ਸਕਦੀ। ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰ ਦਿੱਤਾ ਕਿ ਇਹ ਡੇ ਬੁੱਕ ਜਿਹੜੀ ਹੈ ਤੂੰ ਜਿੰਦੇ ਜੀ ਆਪ ਲਿਖਦਾ ਹੈ ਹਰ ਕੜੀ ਹਰ ਪਲ, ਔਰ ਇਹ ਡੇ ਬੁੱਕ ਦੇ ਜੋ ਅਸੀਂ ਲਿਖਿਆ ਹੈ ਅਗਲੇ ਜਨਮਾਂ ਦੇ ਵਿੱਚ ਇਸੀ ਦੇ ਵਿੱਚੋਂ ਕੁਝ ਕਰਮ ਲੈ ਕਰਕੇ ਕੁਝ ਖਰਚਾ ਦੇ ਕਰਕੇ ਫਿਰ ਸਾਨੂੰ ਜਨਮ ਦਿੱਤਾ ਜਾਏਗਾ ਔਰ ਉਸ ਲਈ ਅਸੀਂ ਫਿਰ ਰੋਵਾਂਗੇ ਪਿੱਟਾਂਗੇ ਚੀਕਾਂਗੇ ਕਿਉਂ ਕਿਉਂਕਿ ਸਾਡੇ ਕੋਲ ਉਹ ਖਰਚਾ ਕੀਤਾ ਜਾਂ ਖਾਧਾ ਨਹੀਂ ਜਾਂਦਾ ਗਲੇ ਦੇ ਥੱਲੇ ਨਹੀਂ ਉਤਰਦਾ ਪਰ ਉਹ ਸਾਨੂੰ ਸਾਧ ਸੰਗਤ ਜੀ ਖਾਣਾ ਪੈਣਾ ਅਜੇ ਅਸੂ ਰੋਵੇ ਭਿੱਖਿਆ ਦਿੱਤੀ ਖਾਈ ਅਜੇ ਨੂੰ ਕਿਉਂ ਰੋਣਾ ਪਿਆ ਕਿਉਂਕਿ ਉਹਨੇ ਹੱਥ ਦੀ ਦਾਨ ਕੀਤੀ ਲਿਦ ਜਿਹੜੀ ਹੈ ਖਾਣੀ ਪਈ ਸੀ ਗੁਰੂ ਸਾਹਿਬ ਵਿਆਜ ਘਟਾ ਦੇਣਗੇ ਸਾਧ ਸੰਗਤ ਜੀ ਮੂਲ ਤੇ ਖਾਣਾ ਹੀ ਪੈਣਾ ਚਾਹੇ ਹੱਸ ਕੇ ਖਾਓ ਚਾਹੇ ਰੋ ਕੇ ਖਾਓ ਸੋ ਗੁਰੂ ਅਮਰਦਾਸ ਜੀ ਨੇ ਇਸ ਬਾਣੀ ਦੇ ਜ਼ਰੀਏ ਬੜਾ ਸਪਸ਼ਟ ਸੁੰਦਰ ਉਪਦੇਸ਼ ਦਿੱਤਾ ਹੈ ਕਿ ਮਨਮੁਖੀ ਜੀਵ ਜੋ ਹੈ ਮਨ ਦੇ ਹੁਕਮ ਵਿੱਚ ਵਿਕਾਰ ਦੇ ਅਧੀਨ ਆ ਕਰਕੇ ਜੋ ਵੀ ਕਰਮ ਕਰਦਾ ਹੈ ਸੂਖਸ਼ਮ ਤੋਂ ਸੂਖਸ਼ਮ ਕਰਮ ਬੇਸ਼ਕ ਪੂਰਨ ਸਤਿਗੁਰਾਂ ਦੇ ਚਰਨ ਦੇ ਕੋਲ ਬੈਠ ਕਰਕੇ ਕੀਤਾ ਜਾਏ ਜੈਸੀ ਆਸ਼ਾ ਤ੍ਰਿਸ਼ਨਾ ਕਾਮਨਾ ਰੱਖ ਕਰਕੇ ਮੁਕਤ ਕੀਤਾ ਜਾਏਗਾ ਉਹ ਬੰਧਨਕਾਰੀ ਪ੍ਰਭਾਵ ਦੇ ਵਿਚ ਰਹੇਗਾ ਔਰ ਉਹ ਆਵਾਗਮਨ ਦੀਆਂ ਜਿਹੜੀਆਂ ਜੋਨੀਆਂ ਨੇ ਉਹਨਾਂ ਦੇ ਵਿਚ ਉਸ ਨੂੰ ਲੈ ਕਰਕੇ ਜਾਏਗਾ ਸੱਚਖੰਡ ਦਾ ਜਿਹੜਾ ਰਸਤਾ ਹੈ ਉਹ ਮੁਕਤੀ ਦਾ ਰਸਤਾ ਹੈ ਉਹ ਮੁਕਤੀ ਉਸ ਨੂੰ ਪ੍ਰਾਪਤ ਨਹੀਂ ਹੋਏਗੀ ਪਤਾ ਨਹੀਂ ਕਿਹੜੇ ਯੁੱਗ ਦੇ ਵਿਚ ਜਾ ਕਰਕੇ ਉਹ ਘੜੀ ਜੁੜੇਗੀ ਉਹ ਸਮਾਂ ਆਏਗਾ ਕਿ ਸਾਨੂੰ ਉਹ ਆਵਾਗਮਨ ਤੋਂ ਮੁਕਤ ਹੋਵਾਂਗੇ ਉਹ ਦੇਖਣ ਵਾਲਿਆਂ ਬਾਅਦ ਹੀ ਪਤਾ ਚੱਲੇਗਾ ਪਰ ਇਸ ਵਕਤ ਤੇ ਅਸੀਂ ਮਨਮੁਖੀ ਜੀਵ ਹੈਗੇ ਹਾਂ ਔਰ ਇਸ ਉਪਦੇਸ਼ ਦੇ ਉੱਪਰ ਅਮਲ ਕਰਕੇ ਅਸੀਂ ਮਨ ਚੋਂ ਨਿਕਲ ਕੇ ਗੁਰੂ ਦੇ ਵਿਚ ਅਗਰ ਆ ਜਾਈਏ ਉਪਦੇਸ਼ਾਂ ਨੂੰ ਅਮਲ ਕਰ ਲਈਏ ਤੇ ਗੁਰਮੁਖ ਬਣ ਸਕਦੇ ਹਾਂ ਤੇ ਸੰਤ ਜਦੋਂ ਵੀ ਆਉਂਦੇ ਨੇ ਜਿੰਦੇ ਜੀ ਦਾ ਸੌਦਾ ਲੈ ਕਰਕੇ ਆਉਂਦੇ ਨੇ ਨਗਦ ਸੌਦਾ ਲੈ ਕਰਕੇ ਆਉਂਦੇ ਨੇ ਉਧਾਰ ਦੇਣ ਵਾਸਤੇ ਨਹੀਂ ਆਉਂਦੇ ਪਰ ਅਸੀਂ ਕੀ ਆ ਮਨਮੁਖੀ ਆ ਉਧਾਰ ਹੀ ਮੰਗਦੇ ਹਾਂ ਅਗਰ ਉਪਦੇਸ਼ ਦੇ ਉੱਪਰ ਅਮਲ ਕਰਦੇ ਵੀ ਹਾਂ ਤੇ ਅੰਸ਼ ਮਾਤਰ ਕਰਦੇ ਹਾਂ ਬਹੁਤ ਥੋੜਾ ਕਰਦੇ ਹਾਂ ਤੇ ਉਸ ਬਹੁਤ ਥੋੜੇ ਦਾ ਸਾਨੂੰ ਬਹੁਤ ਵੱਡਾ ਫਲ ਸਤਿਗੁਰੂ ਦੇ ਦਿੰਦੇ ਨੇ ਇਸ ਲੋਕ ਵਿਚ ਨਹੀਂ ਲੈ ਕੇ ਆਉਂਦੇ ਤੇ ਦੂਸਰੇ ਲੋਕਾਂ ਜਨਮ ਮਿਲ ਜਾਂਦਾ ਬੇਸ਼ਕ ਇਹ ਦੁੱਖ ਨਹੀਂ ਹੁੰਦੇ ਤੇ ਹੋਰ ਦੁੱਖ ਮਿਲਦੇ ਨੇ ਕਦੇ ਵੀ ਤੁਸੀਂ ਦੇਵੀ ਦੇਵਤਿਆਂ ਦਾ ਇਤਿਹਾਸ ਪੜ ਕਰਕੇ ਦੇਖ ਲਓ ਇੱਥੇ ਬੈਠ ਕਰਕੇ ਸਾਧ ਸੰਗਤ ਜੀ ਯਕੀਨ ਦਿਲਾਉਂਦਾ ਮੈਂ ਆਪ ਜੀ ਨੂੰ ਜਿਸ ਤਰੀਕੇ ਦੀ ਬਾਣੀ ਸਤਿਗੁਰਾਂ ਨੇ ਸਾਨੂੰ ਸਮਝਾਈ ਹੈ ਇੱਥੇ ਬੈਠ ਕਰਕੇ ਅਸੀਂ ਤੁਹਾਨੂੰ ਉਹ ਸੱਚ ਦੱਸ ਵੀ ਨਹੀਂ ਸਕਦੇ ਬਹੁਤ ਸਾਰੀਆਂ ਜੀਵਾਤਮਾ ਤੇ ਬਹੁਤ ਮਤਲਬ ਬਿਲਕੁਲ ਹੀ ਵਿਰਾਗੀ ਹੋ ਜਾਣਗੀਆਂ ਕਿ ਕਿਆ ਸੂਖਸ਼ਮ ਲੋਕਾਂ ਦੇ ਵੀ ਇਸ ਤਰੀਕੇ ਦੇ ਕੰਮ ਹੁੰਦੇ ਨੇ ਯਕੀਨ ਜਾਣਨਾ ਕਿ ਸੂਖਸ਼ਮ ਲੋਕਾਂ ਦੇ ਵੀ ਕਿਉਂਕਿ ਮਾਇਆ ਔਰ ਮਨ ਇਹ ਦੋਨੋਂ ਉੱਥੇ ਵੀ ਲੱਗੇ ਹੋਏ ਨੇ ਅਗਰ ਇਸ ਲੋਕ ਦੇ ਵਿਚ ਉਸਨੇ ਸਾਨੂੰ ਨਹੀਂ ਬਖਸ਼ਿਆ ਤੇ ਉਹਨਾਂ ਲੋਕਾਂ ਦੇ ਵੀ ਸਾਨੂੰ ਕਿਸ ਤਰੀਕੇ ਨਾਲ ਬਖਸ਼ ਦੇਗੀ ਸਿਰਫ ਤੌਰ ਤਰੀਕਿਆਂ ਦਾ ਫਰਕ ਹੈ ਔਰ ਆਪਸ ਦੇ ਵਿਚ ਗਲੇ ਕੱਟਣ ਦੇ ਵਿਚ ਇਹ ਦੇਵੀ ਦੇਵਤਾ ਲੱਗੇ ਹੋਏ ਨੇ ਇਸ ਲੋਕ ਦੇ ਵਿਚ ਵੀ ਇਤਿਹਾਸ ਪੜ ਕਰਕੇ ਤੁਸੀਂ ਦੇਖ ਲਓ ਕੈਸੇ ਕੈਸੇ ਭਿਆਨਕ ਕਾਂਡ ਇਸ ਇੰਦਰ ਮਹਾਰਾਜ ਜੀ ਨੇ ਬ੍ਰਹਮਾ ਜੀ ਨੇ ਬ੍ਰਹਮਾ ਜੀ ਦੀ ਨੀਅਤ ਆਪਣੀ ਪੁੱਤਰੀ ਦੇ ਉੱਤੇ ਵੀ ਖਰਾਬ ਹੋ ਗਈ ਸੀ ਹਿਸਾਬ ਲਗਾ ਕਰਕੇ ਦੇਖ ਲਓ ਇੰਦਰ ਜੋ ਕਿ ਕਿਸੇ ਰੂਪ ਦਾ ਮਾਲਕ ਸੀਗਾ ਔਰ ਕਿੱਥੇ ਗੌਤਮ ਰਿਸ਼ੀ ਦੀ ਜੋ ਪਤਨੀ ਸੀ ਅਹਿਲਿਆ ਉਹਦੇ ਉੱਤੇ ਜਾ ਕਰਕੇ ਉਹਦੀ ਨੀਅਤ ਨਹੀਂ ਹੋ ਹੁਣ ਵਿਚਾਰ ਕਰਕੇ ਦੇਖੋ ਇਹ ਬਾਣੀਆਂ ਇੱਥੇ ਸੱਚ ਜੀਆਂ ਦਿੱਤੀਆਂ ਜਾ ਸਕਦੀਆਂ ਨੇ ਗੁਰੂ ਸਾਹਿਬ ਫਿਰ ਵੀ ਪਰਦਾ ਰੱਖਦੇ ਨੇ ਇਸ਼ਾਰਿਆਂ ਦੇ ਰੂਪ ਵਿਚ ਬਾਣੀ ਸਾਨੂੰ ਸਮਝਦੇ ਕਿ ਅਗਰ ਤੁਸੀਂ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਜਿੰਦੇ ਜੀ ਇਸੀ ਜਨਮ ਵਿਚ ਪ੍ਰਾਪਤ ਕਰ ਲਓ ਮਰਨ ਦੇ ਬਾਅਦ ਦਾ ਨਾ ਇਹ ਮਜਬੂਰ ਹੈ ਨਾ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਮਰਨ ਤੋਂ ਬਾਅਦ ਤੁਹਾਨੂੰ ਇਹ ਫਾਇਦਾ ਹੋਏਗਾ ਜਾਂ ਦੋ ਚਾਰ ਜਨਮਾਂ ਚ ਸਾਨੂੰ ਗੁਰੂ ਸਾਹਿਬ ਲੈ ਜਾਣਗੇ ਜਾਂ ਅਗਲੇ ਜਨਮ ਸਾਨੂੰ ਸੁਥਰੇ ਮਿਲਣਗੇ ਅਸੀਂ ਫਿਰ ਜਾ ਕਰਕੇ ਗੁਰੂ ਦੇ ਚਰਨੀ ਲਗਾਂਗੇ ਉਹਦਾ ਕੋਈ ਨਾ ਤੇ ਵਾਧਾ